ਅੰਮ੍ਰਿਤ ਵੇਲੇ ਦੀ ਤਾਣ ਮਨੁੱਖਤਾ ਦੇ ਅਰਥ ਕਹਿੰਦੀ ਬਾਣੀ
ਤੂੰ ਪ੍ਰਭ ਦਾਤਾ ਦਾਨ ਮਤ ਪੂਰਾ
ਹਰ ਸ਼ਬਦ ਦੇਵੇ ਜਦੋਂ ਜ਼ਿੰਦਗੀ ਨੂੰ ਆਸਰਾ ਫਿਰ ਸ਼ੁਰੂਆਤ ਹੋਵੇ ਸੁਹਾਵਣੀ ਰੋਜ਼ਾਨਾ ਪ੍ਰੋਗਰਾਮ ਗਾਵੋ ਸੱਚੀ ਬਾਣੀ ਆਸਟ੍ਰੇਲੀਅਨ ਸਮੇਂ ਮੁਤਾਬਕ 6 ਵਜੇ ਸਵੇਰੇ ਦਲਜੀਤ ਸਿੰਘ ਹੁਣਾਂ ਦੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ
ਸਤਨਾਮ ਸ਼ਿਵਾਹੇ ਗੁਰੂ
ਹਰਮਨ ਰੇਡੀਓ ਦੇ ਗੁਰਬਾਣੀ ਦੇ ਪ੍ਰੋਗਰਾਮ ਗਾਵੋ ਸੱਚੀ ਬਾਣੀ ਦੇ ਵੀਕਐਂਡ ਲਾਈਵ ਸੈਗਮੈਂਟ ਵਿਚ ਬਾਣੀ ਦਾ ਆਨੰਦ ਮਾਣ ਰਹੇ ਰੱਬ ਵਰਗੇ ਸਰੋਤਿਆਂ ਨੂੰ ਜਿਉ ਆਇਆ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਤੁਹਾਡਾ ਵੀਰ ਦਲਜੀਤ ਸਿੰਘ ਅੰਮ੍ਰਿਤਸਰ ਸਾਹਿਬ ਤੋਂ ਪਿਛਲੇ ਕੁਝ ਐਪੀਸੋਡਾਂ ਤੋਂ ਆਪ ਜੀ ਬਾਬਾ ਨਾਨਕ ਜੀ ਦੀ ਬਾਣੀ ਆਸਰ ਦੀ ਵਾਰ ਦੀ ਕਥਾ ਵਿਚਾਰ ਸਰਵਣ ਕਰ ਰਹੇ ਸੀ ਤੇ ਹੁਣ ਤੱਕ ਆਪਾਂ ਇਸ ਬਾਣੀ ਵਿਚੋਂ 6 ਪੌੜੀਆਂ ਨੂੰ ਵਿਚਾਰਿਆ ਏ ਤੇ ਅੱਜ ਦੇ ਐਪੀਸੋਡ ਵਿਚ ਆਪਾਂ ਇਸ ਬਾਣੀ ਦੀ 7ਵੀਂ ਪੌੜੀ ਨੂੰ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਇਸ ਕਾਰਜ ਵਿਚ ਸਾਡੇ ਮਾਨਯੋਗ ਵੀਰ ਸਰਦਾਰ ਅਮਨਦੀਪ ਸਿੰਘ ਸਿੱਧੂ ਮੇਰੇ ਨਾਲ ਸ਼ਮੂਲੀਅਤ ਕਰਨਗੇ। ਬੜਾ ਆਨੰਦ ਆ ਰਿਹਾ ਏ ਤੇ ਇਹ ਵੀ ਆਸ ਕਰਦੇ ਆ ਕਿ ਸਰੋਤਿਆਂ ਨੂੰ ਵੀ ਉਸੇ ਤਰ੍ਹਾਂ ਹੀ ਆਨੰਦ ਆ ਰਿਹਾ ਹੋਏਗਾ ਜਿਵੇਂ ਅਸੀਂ ਇਸ ਬਾਣੀ ਦਾ ਆਨੰਦ ਮਾਣ ਰਹੇ ਹਾਂ। ਤੇ ਅਮਨਦੀਪ ਸਿੰਘ ਜੀ, ਤੁਹਾਡਾ ਸਵਾਗਤ ਹੈ ਕਥਾ ਵਿਚਾਰ ਦੇ ਇਸ ਲਾਈਵ ਸੈਗਮੈਂਟ ਵਿਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਹੀ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਹੱਥ ਬੰਨ ਕੇ ਸਤਿ ਸ੍ਰੀ ਅਕਾਲ। ਔਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਆਸਾ ਦੀ ਵਾਰ ਦੀਆਂ ਵਿਚਾਰਾਂ ਚੱਲ ਰਹੀਆਂ ਨੇ ਤੇ ਮੈਂ ਪਹਿਲਾਂ ਹੀ ਅਕਸਰ ਹਮੇਸ਼ਾ ਹੀ ਕਹਿੰਦਾ ਹੁੰਦਾ ਕਿ ਇਹ ਵਿਚਾਰਾਂ ਨੇ ਜੀ, ਹੋ ਸਕਦਾ ਇਹਦੇ ਵਿਚ ਬਹੁਤ ਸਾਰੀਆਂ ਗਲਤੀਆਂ ਵੀ ਹੋਣ ਤੇ ਕਈ ਚੀਜ਼ਾਂ ਠੀਕ ਕਰਨ ਵਾਲੀਆਂ ਵੀ ਹੋਣ, ਤਾਂ ਜਿਸ ਤਰ੍ਹਾਂ ਦੀ ਵੀ ਫੀਡਬੈਕ ਹੈ ਉਹ ਸਾਡੇ ਨਾਲ ਵਿਚਾਰ ਗੋਸ਼ਟੀ ਕੀਤੀ ਜਾ ਸਕਦੀ ਹੈ ਈਮੇਲ ਦੇ ਜ਼ਰੀਏ ਜਾਂ ਕਿਸੇ ਵੀ ਜ਼ਰੀਏ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਜੀ।
ਜੀ ਜੀ, ਅਸੀਂ ਤਾਂ ਚਾਹੁੰਦੇ ਹਾਂ ਕਿ ਸਰੋਤੇ ਵੀ ਇਹਦੇ ਵਿਚ ਹਿੱਸਾ ਲੈਣ ਤੇ ਉਹ ਜ਼ਰੂਰ ਆਪਣੇ ਵਿਚਾਰ ਬਾਣੀ ਦੇ ਭਾਵ ਅਰਥ ਸਮਝਣ ਲਈ, ਸਾਨੂੰ ਸਮਝਾਉਣ ਲਈ, ਆਪ ਸਮਝਣ ਲਈ ਜ਼ਰੂਰ ਆਪਣੀ ਵਿਚਾਰਨਾ ਭੇਜਿਆ ਕਰਨ ਤੇ ਇਹਦੇ ਨਾਲ ਹੀ ਆਨੰਦ ਵਧੇਗਾ। ਬਾਬਾ ਨਾਨਕ ਵੀ ਗੋਸ਼ਟੀ ਕਰਦੇ ਹੁੰਦੇ ਸੀ, ਉਹ ਵੀ ਜਿੱਥੇ ਜਾਂਦੇ ਸੀ ਸਾਧ ਸੰਗਤ ਨਾਲ ਗੋਸ਼ਟ ਕਰਕੇ ਗੱਲ ਨੂੰ ਅੱਗੇ ਤੋਰਦੇ ਸੀ। ਕਿਸ ਤਰ੍ਹਾਂ ਦੀ ਫੀਡਬੈਕ ਹੈ ਸਰੋਤਿਆਂ ਦੀ?
ਹਾਂਜੀ, ਬਹੁਤ ਵਧੀਆ ਫੀਡਬੈਕ ਹੈ ਜੀ, ਬਹੁਤ ਸੁਨੇਹੇ ਵੀ ਆਉਂਦੇ ਨੇ ਔਰ ਵਟਸਐਪ ਦੇ ਉੱਤੇ ਵੀ ਬਹੁਤ ਸੱਜਣ ਸੁਣਨਾ ਚਾਹੁੰਦੇ ਨੇ, ਆਪਣੇ ਗਾਂ ਪਰਿਵਾਰਾਂ ਨੂੰ ਸਕੇ ਸਬੰਧੀਆਂ ਨੂੰ ਵੀ ਭੇਜਣਾ ਚਾਹੁੰਦੇ ਨੇ, ਸੋ ਉਨ੍ਹਾਂ ਨੂੰ ਭੇਜੀ ਜਾ ਰਹੇ ਹਾਂ। ਸੋ ਆਓ ਹੁਣ ਆਪਾਂ 7ਵੀਂ ਪੌੜੀ ਦਾ ਪਹਿਲਾਂ ਪਾਠ ਸੁਣ ਲਈਏ, ਉਸ ਤੋਂ ਬਾਅਦ ਫਿਰ ਵਿਆਖਿਆ ਸ਼ੁਰੂ ਉਸ ਦੀ ਕਰਦੇ ਹਾਂ।
ਹੌਂਚ ਆਇਆ ਹੌਂਚ ਗਿਆ ਹੌਂਚ ਜੰਮਿਆ ਹੌਂਚ ਮੁਆ ਹੌਂਚ ਦਿੱਤਾ ਹੌਂਚ ਲਿਆ ਹੌਂਚ ਖਟਿਆ ਹੌਂਚ ਗਿਆ ਹੌਂਚ ਸਤਿਆਰ ਕੁੜਿਆਰ ਹੌਂਚ ਪਾਪੁਨ ਵਿਚਾਰ ਹੌਂਚ ਨਰਕ ਸੁਰਗ ਅਵਤਾਰ ਹੌਂਚ ਹੱਸੈ ਹੌਂਚ ਰੋਵੈ ਹੌਂਚ ਭਰੀਐ ਹੌਂਚ ਧੋਵੈ ਹੌਂਚ ਜਾਤੀ ਜਿਨ ਸਿਖੋਵੈ ਹੌਂਚ ਮੂਰਖ ਹੌਂਚ ਸਿਆਣਾ ਮੋਖ ਮੁਕਤੀ ਸਾਰ ਨ ਜਾਣਾ ਹੌਂਚ ਮਾਇਆ ਹੌਂਚ ਛਾਇਆ ਹੌਂਚ ਕਰ ਕਰ ਜੰਤੂ ਪਾਇਆ ਹੌਂਚ ਬੁਝੇ ਤਾਂ ਦਰਸੂਜੇ ਗਿਆਨ ਵੀ ਹੋਣਾ ਕਚ ਕਥ ਲੂਜੇ
ਨਾਨਕ ਹੁਕਮੀ ਲਿਖਿਆ ਲੇਖ ਜਿਹਾ ਵੇਖਾ ਤਿਆ ਵੇਖ ਮਹਲਾ ਦੂਜਾ ਹੋਮੈ ਇਹਾ ਜਾਦਵੈ ਹੋਮੈ ਕਰਮ ਕਮਾਏ ਹੋਮੈ ਇਹੀ ਬੰਦਨਾ ਫਿਰ ਫਿਰ ਜਾਨੀ ਪਾਏ ਹੋਮੈ ਕਿਥੋਂ ਉਪਜਾਏ ਕਿਸਨ ਵੀ ਜਾਏ ਹੋਮੈ ਇਹਾ ਹੁਕਮ ਹੈ ਪਿਆ ਕਿਰਤ ਫਿਰਾਏ ਹੋਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਏ ਕਿਰਪਾ ਕਰੇ ਦੇ ਆਪਣੀ ਤਾਂ ਗੁਰਗਾ ਸ਼ਬਦ ਕਮਾਏ ਨਾਨਕ ਸੁਣੋ ਜਨੋ ਇਸ ਸੰਜਮ ਦੁੱਖ ਜਾਏ ਪੌੜੀ
ਸੇਵ ਕੀਤੀ ਸੰਤੋਖੇ ਜਿਨ ਸੱਚੋ ਸੱਚ ਧਿਆਇਆ
ਉਹਨੇ ਮੰਦੇ ਪੈਰ ਨੇ ਰੱਖਿਓ ਕਰ ਸੁਖ ਧਰਮ ਕਮਾਇਆ ਉਹਨੇ ਦੁਨੀਆਂ ਤੋਲੇ ਬੰਧਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿੱਤੇ ਵੈਚਲੇ ਸਵਾਇਆ ਵਡਿਆਈ ਵੱਡਾ ਪਾਇਆ।
ਸਰੋਤਿਓ ਆਪ ਜੀ ਸਰਵਣ ਕਰ ਰਹੇ ਸੀ ਗੁਰਬਾਣੀ ਕੀਰਤਨ ਦੇ ਪੁਰਾਣੀ ਰੰਗਤ ਵਿਚ ਆਸਾ ਦੀ ਵਾਰ ਦੀ ਸੱਤਵੀਂ ਪੌੜੀ। ਅਮਨਦੀਪ ਜੀ ਇਸ ਪੌੜੀ ਵਿਚ ਦੋਵੇਂ ਸਲੋਕ ਜਿਹੜੇ ਨੇ ਉਨ੍ਹਾਂ ਵਿਚ ਹਉਮੈ ਦੀ ਗੱਲ ਜਾਪਦੀ ਹੈ ਸਾਰੀ ਗੁਰੂ ਸਾਹਿਬ ਨੇ ਕੀਤੀ ਹੈ ਪਹਿਲੀ ਪਾਤਸ਼ਾਹੀ ਨੇ ਪਹਿਲੇ ਸਲੋਕ ਵਿਚ ਤੇ ਦੂਸਰੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਨੇ ਦੂਸਰੇ ਸਲੋਕ ਵਿਚ ਕੀਤੀ ਹੈ ਤੇ ਬਾਅਦ ਵਿਚ ਪੌੜੀ ਵਿਚ ਗੁਰੂ ਸਾਹਿਬ ਨੇ ਨਵੇੜਾ ਵੀ ਇਸ ਗੱਲ ਦਾ ਦਿੱਤਾ ਹੈ ਤੱਤ ਵੀ ਦਿੱਤਾ ਹੈ ਹੋਂ ਵਿਚ ਆਇਆ ਹੋਂ ਵਿਚ ਗਿਆ ਤੇ ਹੋਂ ਵਿਚ ਜੰਮਿਆ ਹੋਂ ਵਿਚ ਮੂਆ ਇਹ ਦੋਵੇਂ ਗੱਲਾਂ ਤੁਹਾਡੇ ਖਿਆਲ ਵਿਚ ਇਕ ਨਹੀਂ ਲੱਗਦੀਆਂ ਕਿ ਕੁਛ ਵੱਖਰਾਪਣ ਹੈ
ਜੀ? ਪਹਿਲਾਂ ਤਾਂ ਇਸ ਪੌੜੀ ਜਿਹੜੀ ਪਿਛਲੀ ਪੌੜੀ ਆ ਉਹਦਾ ਵੀ ਆਪਾਂ ਪਿਛਲੇ ਪ੍ਰੋਗਰਾਮ ਦੇ ਵਿਚ ਵੀ ਕੀਤਾ ਸੀ ਪਰ ਉਸ ਦੀਆਂ ਜਿਹੜੀਆਂ ਆਖਰੀ ਦੋ ਪੰਕਤੀਆਂ ਇਹ ਸਨ ਕਿ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿੱਤ ਲਾਇਆ ਜਗ ਜੀਵਨ ਦਾਤਾ ਪਾਇਆ ਤੇ ਉਹ ਤੋਂ ਪਹਿਲੀਆਂ ਤਿੰਨ ਪੰਕਤੀਆਂ ਵਿਚ ਸਤਿਗੁਰੂ ਦੀ ਮਹਿਮਾ ਕੀਤੀ ਸੀ ਕਿ ਸਤਿਗੁਰੂ ਦੇ ਮਿਲਣ ਦੇ ਨਾਲ ਹੀ ਜਗ ਜੀਵਨ ਦਾ ਜਿਹੜਾ ਦਾਤਾ ਆ ਉਹ ਮਿਲਦਾ ਆ ਤੇ ਹੁਣ ਜਿਹੜੀਆਂ ਅਗਲੀਆਂ ਪੌੜੀਆਂ ਜਗ ਜੀਵਨ ਦਾਤਾ ਪਾਇਆ ਤੋਂ ਬਾਅਦ ਕਿ ਉਹ ਕਿਸ ਤਰ੍ਹਾਂ ਮਿਲਦਾ ਆ ਉਸਦਾ ਕੀ ਪ੍ਰਭਾਵ ਹੁੰਦਾ ਆ ਹੁਣ ਤੁਸੀਂ ਦੇਖਿਆ ਹੋਣਾ ਕਿ ਦੂਜੇ ਸ਼ਲੋਕ ਦੇ ਵਿਚ ਅਖੀਰ ਦੇ ਵਿਚ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਸੋ ਉਹ ਇਹ ਸ਼ਬਦ ਮਿਲਣ ਦੇ ਨਾਲ ਉਹ ਜਗ ਜੀਵਨ ਦਾਤਾ ਪਾਇਆ ਜਾਂਦਾ ਹੈ ਤੇ ਸ਼ਬਦ ਮਿਲਣ ਦੇ ਨਾਲ ਹੀ ਜਿਹੜੀ ਹਉਮੈ ਹੈ ਉਹ ਜਿਹੜਾ ਦੀਰਘ ਰੋਗ ਹੁੰਦਾ ਆ ਹਉਮੈ ਦਾ ਬਹੁਤ ਮਾੜਾ ਰੋਗ ਹੁੰਦਾ ਆ ਉਹ ਦਾਰੂ ਦੇ ਵਿਚ ਇਲਾਜ ਦੇ ਵਿਚ ਬਦਲ ਜਾਂਦਾ ਹਉਮੈ ਪਾਸਾ ਪਲਟ ਜਾਂਦਾ ਸੋ ਇਸ ਭਾਵ ਨੂੰ ਇਨ੍ਹਾਂ ਸਲੋਕਾਂ ਦੇ ਵਿਚ ਦੱਸਿਆ ਗਿਆ ਕਿ ਜਗ ਜੀਵਨ ਦਾਤਾ ਪਾਇਆ ਤੇ ਫਿਰ ਉਹ ਪਾਣ ਦੇ ਨਾਲ ਜਿਹੜਾ ਸਾਰਿਆਂ ਨਾਲ ਦੁਨੀਆਂ ਚ ਵੱਡਾ ਰੋਗ ਆ ਉਹ ਕਿਸ ਤਰ੍ਹਾਂ ਉਹ ਫਿਰ ਦੂਰ ਹੁੰਦਾ ਆ ਸੋ ਅੱਜ ਇਨ੍ਹਾਂ ਸਲੋਕਾਂ ਵਿਚ ਹਉ ਹਉਮੈ ਹੰਕਾਰ ਇਨ੍ਹਾਂ ਦੇ ਜਿਹੜੇ ਅਵਗੁਣ ਦੀਆਂ ਬਰੀਕੀਆਂ ਨੇ ਇਨ੍ਹਾਂ ਦਾ ਘੇਰਾ ਕਿੰਨਾ ਆ ਅਤੇ ਇਲਾਜ ਦਾ ਵਿਸਤਾਰ ਸਹਿਤ ਵਰਣਨ ਹੈ ਮਹਾਰਾਜ ਨੇ ਕੀਤਾ ਹੋਇਆ ਤੇ ਹਉਮੈ ਨੂੰ ਜੇ ਅਗਰ ਸਮਝਣਾ ਹੋਵੇ ਕਿਸੇ ਨੇ ਕਿ ਹਉਮੈ ਕੀ ਹੁੰਦੀ ਹੈ ਜਿਸ ਨੂੰ ਅਹੰਕਾਰ ਵੀ ਕਹਿ ਦਿੰਦੇ ਨੇ ਪੰਜਾਬੀ ਚ ਠੇਠ ਭਾਸ਼ਾ ਚ ਉਹਨੂੰ ਹੰਕਾਰ ਵੀ ਕਹਿ ਦਿੰਦੇ ਨੇ ਤਾਂ ਇਹ ਸਲੋਕ ਜਿਹੜੇ ਨੇ ਇਹ ਚਾਨਣ ਮੁਨਾਰੇ ਨੇ ਇਸ ਨੁਕਤੇ ਨੂੰ ਹਉਮੈ ਦੇ ਨੁਕਤੇ ਨੂੰ ਸਮਝਣ ਦੇ ਲਈ ਕੋਈ ਵੀ ਅੱਜ ਤੱਕ ਮੇਰੀ ਨਜ਼ਰੇ ਇਹੋ ਜਿਹੀਆਂ ਵਿਸਥਾਰ ਸਹਿਤ ਹਉਮੈ ਦੇ ਉੱਤੇ ਵਿਆਖਿਆਵਾਂ ਸ਼ਲੋਕ ਦੇ ਰੂਪ ਦੇ ਵਿਚ ਕਵਿਤਾ ਦੇ ਰੂਪ ਦੇ ਵਿਚ ਨਹੀਂ ਦਿੱਤੀਆਂ ਗਈਆਂ ਹਉਮੈ ਦੇ ਬਾਰੇ ਲਿਖਿਆ ਬਹੁਤ ਕੁਛ ਹੈ ਪਰ ਹਉਮੈ ਦਾ ਇਲਾਜ ਵੀ ਕਿਤੇ ਲਿਖਿਆ ਨਹੀਂ ਉਹ ਇਕੋ ਇਨ੍ਹਾਂ ਸ਼ਲੋਕਾਂ ਦੇ ਵਿਚ ਹੀ ਆਉਂਦਾ ਹੈ ਵੈਸੇ ਜੇ ਹਉ ਜਿਹੜਾ ਸ਼ੁਰੂ ਹੁੰਦਾ ਹੈ ਹਉ ਵਿਚ ਆਇਆ ਹਉ ਵਿਚ ਗਿਆ ਤੇ ਹਉ ਦਾ ਜਿਹੜਾ ਸਰਲ ਅਰਥ ਹੈ ਮੇਰੀ ਨਜ਼ਰੇ ਇਹ ਹੈ ਕਿ ਜਦੋਂ ਇਨਸਾਨ ਇਹ ਸਮਝਦਾ ਹੋਵੇ ਕਿ ਮੈਂ ਉਹ ਆਪ ਹੀ ਹਾਂ ਮੈਂ ਹੀ ਮੈਂ ਹਾਂ ਤੇ ਦੋ ਸ਼ਖਸੀਅਤਾਂ ਹੋਣ ਇੱਕ ਮੈਂ ਤੇ ਇੱਕ ਉਹ ਤੇ ਜਦੋਂ ਬੰਦਾ ਸਮਝ ਲੱਗ ਜਾਵੇ ਵੀ ਮੈਂ ਹੀ ਮੈਂ ਸਾਰਾ ਕੁਛ ਹੈ ਤੇ ਉਹ ਕੁਛ ਹੈ ਨਹੀਂ ਤਾਂ ਉਦੋਂ ਹਉਮੈ ਦੇ ਵਿਚ ਬੰਦਾ ਵਰਤ ਰਿਹਾ ਹੁੰਦਾ ਇਸੇ ਕਰਕੇ ਜਿਹੜਾ ਮੰਤਰ ਹੈ ਇੱਕ ਓਂਕਾਰ ਉਹ ਵੀ ਹੋਂ ਉਹ ਹੈ ਜਦੋਂ ਅਸੀਂ ਉਹ ਨੂੰ ਜਪਣ ਲੱਗ ਪੈਣਾ ਵੀ ਨਹੀਂ ਮੈਂ ਨਹੀਂ ਹੈਗਾ ਉਹ ਹੈ ਓਮ ਅੱਖਰ ਵੀ ਇੱਥੋਂ ਹੀ ਪੈਦਾ ਹੋਇਆ ਜਦੋਂ ਅਸੀਂ ਮੰਤਰ ਉਹਦਾ ਜਪਣ ਲੱਗ ਪੈਣਾ ਆ ਅਕਾਲ ਪੁਰਖ ਦਾ ਫੇਰ ਜਾ ਕੇ ਹਉਮੈ ਦੂਰ ਹੋਣੀ ਆ ਸੋ ਹੋਂ ਵਿਚ ਆਇਆ ਹੋਂ ਵਿਚ ਗਿਆ ਹੋਂ ਵਿਚ ਜੰਮਿਆ ਹੋਂ ਵਿਚ ਮੂਆ ਸੋ ਮਹਾਰਾਜ ਸ਼ੁਰੂ ਇੱਥੋਂ ਕਰਦੇ ਨੇ ਕਿ ਦੁਨੀਆਂ ਤੇ ਜੋ ਆਉਂਦਾ ਆ ਜਿਹੜਾ ਵੀ ਜੀਵ ਆਉਂਦਾ ਆ ਉਹ ਹੋਂ ਵਿਚ ਆਉਂਦਾ ਮੈਂ ਦੇ ਵਿਚ ਆਉਂਦਾ ਮਤਲਬ ਕੱਲਾ ਹੀ ਆਉਂਦਾ ਆਪਣੇ ਆਪ ਹੀ ਆਉਂਦਾ ਆਪਣੇ ਆਪ ਉਹਨੂੰ ਮਹਾਰਾਜ ਭੇਜਦੇ ਨੇ ਉਹਨੂੰ ਦੂਜੇ ਰੂਪ ਦੇ ਵਿਚ ਜਿਸ ਤਰ੍ਹਾਂ ਕਈ ਪੁਰਾਤਨ ਗੱਲਾਂ ਵੀ ਬਣੀਆਂ ਹੋਈਆਂ ਨੇ ਕਿ ਜਦੋਂ ਰੱਬ ਨੇ ਬੰਦਾ ਬਣਾਇਆ ਤਾਂ ਹਰ ਬੰਦੇ ਦੇ ਕੰਨ ਦੇ ਵਿਚ ਕਿਹਾ ਵੀ ਤੇਰੇ ਵਰਗਾ ਮੈਂ ਹੋਰ ਕੋਈ ਨਹੀਂ ਬਣਾਇਆ ਤੂੰ ਹੀ ਤੂੰ ਹੈ ਉਹਨੂੰ ਏਦਾਂ ਮਹਿਸੂਸ ਹੋ ਜਾਂਦਾ ਵੀ ਮੈਂ ਹੀ ਮੈਂ ਆ ਬਸ ਇਸ ਕਹਾਵਤ ਦਾ ਇਹ ਭਾਵ ਹੈ ਹੋਂ ਵਿਚ ਗਿਆ ਮੈਂ ਕਰਦਾ ਹੀ ਜਿਹੜਾ ਜੀਵ ਹੈ ਚਾਹੇ ਉਹ ਬੰਦਾ ਹੋਵੇ ਚਾਹੇ ਜਾਨਵਰ ਹੋਵੇ ਕੁਛ ਵੀ ਉਹ ਹੋਂ ਦੇ ਵਿਚ ਹੀ ਜਾਂਦਾ ਆ ਹੋਂ ਵਿਚ ਜੰਮਿਆ ਹੋਂ ਵਿਚ ਮੂਆ ਜੰਮਦਾ ਵੀ ਜਿਹੜਾ ਜਨਮ ਹੁੰਦਾ ਆ ਉਹ ਵੀ ਇੰਡੀਵਿਜੁਅਲ ਦਾ ਹੀ ਹੁੰਦਾ ਆ ਦੂਸਰੀ ਸ਼ਕਤੀ ਦਾ ਹੀ ਤੇ ਉਹ ਵੀ ਫਿਰ ਆਪਣਾ ਸਰਵਾਈਵਲ ਕਰਦਾ ਆ ਬੱਚਾ ਵੀ ਮੈਂ ਜੰਮਿਆ ਆ, ਮੈਂ ਖਾਣਾ ਆ, ਮੈਂ ਪੀਣਾ, ਮੈਂ ਭੱਜਣਾ, ਮੈਂ ਨੱਠਣਾ ਆ, ਤੇ ਹੋਂ ਵਿਚ ਹੀ ਬੰਦਾ ਮਰ ਜਾਂਦਾ, ਮੈਂ ਕਰਦਾ ਹੀ ਮਰ ਜਾਂਦਾ. ਇਨ੍ਹਾਂ ਸਲੋਕਾਂ ਦੇ, ਇਨ੍ਹਾਂ ਦੋ ਪੰਕਤੀਆਂ ਦੇ ਬੜੇ ਸਰਲ ਅਰਥ, ਜੀਵਨ ਦੇ ਆਉਣ ਤੇ ਜਾਣ ਦਾ ਜਿਹੜਾ ਸਿਧਾਂਤ ਦਿੱਤਾ ਗਿਆ ਕਿ ਉਹ ਦੂਸਰੇ ਭਾਵ ਦੇ ਵਿਚ ਹੀ ਬੰਦਾ ਜੰਮਦਾ ਆ, ਜਾਣੀ ਕਿ ਹੋਮੇ ਦੇ ਵਿਚ ਹੀ.
ਇਹ ਸਰੀਰ ਮਾਇਆ ਕਾ ਪੁਤਲਾ ਵਿਚ ਹੋਮੇ ਦੁਸ਼ਟੀ ਪਾਈ, ਆਵਣ ਜਾਣਾ ਜੰਮਣ ਮਰਨਾ ਮਨਮੁਖ ਪੱਤ ਗਵਾਈ. ਇਸ ਹੋਮੇ ਕਰਕੇ ਹੀ ਅਮਨਦੀਪ ਜਾਪਦਾ ਇਹ ਸਰੀਰ ਮਿਲਿਆ ਸੀ, ਪਰ ਜਾਂਦਾ ਵੀ ਹੋਮੇ ਕਰਕੇ ਹੀ ਹੈ. ਗੁਰੂ ਸਾਹਿਬ ਵੀ ਇਹੋ ਹੀ ਕਹਿ ਰਹੇ ਨੇ.
ਹਾਂਜੀ, ਦੋ ਪੰਕਤੀਆਂ ਦੇ ਬਿਲਕੁਲ ਇਹੀ ਭਾਵ ਨੇ
ਜੀ.
ਹਾਂਜੀ, ਉਸ ਤੋਂ ਬਾਅਦ
ਹੋਂ ਵਿਚ ਦਿੱਤਾ, ਹੋਂ ਵਿਚ ਲਿਆ ਜੀ,
ਹੋਂ ਵਿਚ ਖੱਟਿਆ, ਹੋਂ ਵਿਚ ਗਿਆ. ਸੋ ਜਿਹੜਾ ਬੰਦਾ ਕੋਈ ਦਿੰਦਾ ਆ, ਉਹ ਹੋਮੇ ਦੇ ਵਿਚ ਹੀ ਕਿਸੇ ਨੂੰ ਦਿੰਦਾ ਆ ਚੀਜ਼ ਕਿ ਮੈਂ ਤੈਨੂੰ ਆਹ ਚੀਜ਼ ਦੇਤੀ. ਉਹਦੇ ਵਿਚ ਵੀ ਮੈਂ ਆਉਂਦੀ ਆ, ਜਿਸ ਤਰ੍ਹਾਂ ਅਸੀਂ ਪਹਿਲੇ ਸਲੋਕਾਂ ਦੇ ਵਿਚ ਵੀ ਮਹਾਰਾਜ ਨੇ ਫਰਮਾਨ ਕੀਤਾ ਦਾਨ ਪੁੰਨ ਦੇ ਸੰਬੰਧ ਦੇ ਵਿਚ ਕਿ ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਏ, ਜੇ ਦੇਣਾ ਆ ਤਾਂ ਉਹ ਨੀਚ ਖਾਣਾ ਚਾਹੀਦਾ ਆਪਣੇ ਆਪ ਨੂੰ, ਹੋਮੇ ਦੇ ਵਿਚ ਨਹੀਂ ਦੇਣਾ ਚਾਹੀਦਾ. ਪਰ ਮਹਾਰਾਜ ਇੱਥੇ ਕਹਿੰਦੇ ਨੇ ਕਿ ਜੋ ਕਿਸੇ ਨੂੰ ਬੰਦਾ ਕਿਸੇ ਨੂੰ ਚੀਜ਼ ਦਿੰਦਾ ਆ, ਭੇਂਟ ਦਿੰਦਾ, ਸਰਵਿਸ ਦਿੰਦਾ, ਉਹ ਹੋਮੇ ਦੇ ਵਿਚ ਹੀ ਦਿੰਦਾ ਆ ਕਿ ਮੈਂ ਦੇ ਰਿਹਾ, ਹੋਮੇ ਦੇ ਵਿਚ ਹੀ ਲੈਂਦਾ ਹੈ.
ਕਿਸੇ ਨੂੰ ਤਾਂ ਮੈਂ ਤੁਹਾਡੀ ਗੱਲ ਰੋਕ ਰਿਹਾ, 1990 ਚ ਨਾ ਅਸੀਂ ਹਜ਼ੂਰ ਸਾਹਿਬ ਗਏ ਸੀ ਪਰਿਵਾਰ ਸਮੇਤ, ਬੱਚੇ ਛੋਟੇ ਛੋਟੇ ਸੀ, ਸ਼ਾਮ ਨੂੰ ਅਸੀਂ ਬੈਠੇ ਸੀ ਪਰਿਕਰਮਾ ਚ, ਸ਼ਾਮ ਦਾ ਜੋ ਨਿਤਨੇਮ ਚੱਲ ਰਿਹਾ ਸੀ ਸੁਣ ਰਹੇ ਸੀ. ਇਕ ਬਜੁਰਗ ਬੜੇ ਮੋਟੇ ਸ਼ੀਸ਼ੇ ਦੀਆਂ ਐਨਕਾਂ ਲਾਈਆਂ ਤੇ ਉੱਥੇ ਨਾ ਪਰਿਕਰਮਾ ਚ ਕੁਛ ਲੱਭਦਾ ਫਿਰੇ, ਸਾਰੇ ਸੰਗਤ ਜਿਹੜੀ ਬੜੀ ਡਿਸਟਰਬ ਜੀ ਹੋਈ ਵੀ ਪਤਾ ਨੀ ਕੀ ਗਵਾਚ ਗਿਆ ਬਾਪੂ ਦਾ. ਇਕ ਨੇ ਪੁੱਛ ਹੀ ਲਿਆ, ਬਾਪੂ ਜੀ ਕੀ ਗਵਾਚ ਗਿਆ, ਅਸੀਂ ਲੱਭ ਦਈਏ. ਇਹਦਾ ਪੁੱਤਰ ਮੈਂ ਪਿਛਲੇ ਸਾਲ ਆਇਆ ਸੀ ਤੇ ਇਹਨਾਂ ਨੂੰ 1100 ਰੁਪਇਆ ਦਾਨ ਕਰਕੇ ਗਿਆ ਸੀ. ਮੈਨੂੰ ਕਹਿੰਦੇ ਸੀ ਤੇਰੀ ਪਰਿਕਰਮਾ ਚ ਸਿਲ ਲਗਵਾਵਾਂਗੇ. ਤੇ ਇਹੋ ਜਿਹਾ ਅਸੀਂ ਗੁਰੂ ਦੇ ਘਰ ਦੇ ਵਿਚ ਜਿੱਥੇ ਨਾਮ ਪਰਮਾਤਮਾ ਦਾ ਨਾਮ ਲੱਭਣਾ ਉੱਥੇ ਆਪਣਾ ਨਾਮ ਲੱਭਦੇ ਹਾਂ, ਸਭ ਤੋਂ ਵੱਡੀ ਹੋਮੇ ਇਹ ਹੈ.
ਹਾਂਜੀ, ਤੇ ਹੋਮ ਵਿਚ ਲਿਆ, ਇਹ ਇਸੇ ਭਾਵਨਾ ਦੇ ਵਿਚ ਅਸੀਂ ਲੈਣੇ ਆ ਕਿ ਮੈਂ ਉਹ ਤੋਂ ਲੈ ਲਈ ਆ ਚੀਜ਼, ਮੈਂ ਲੈਣੀ ਆ ਚੀਜ਼ ਉਸ ਤੋਂ. ਇਹ ਵੀ ਇੱਕ ਭਾਵਨਾ, ਹੋਮ ਵਿਚ ਖੱਟਿਆ, ਹੋਮ ਵਿਚ ਗਿਆ. ਜਿਹੜੇ ਆਪਾਂ ਕੰਮ ਕਾਰ ਕਰਦੇ ਆ ਦੁਨੀਆਂ ਦੇ ਉੱਤੇ, ਚੀਜ਼ਾਂ ਇਕੱਠੀਆਂ ਕਰਦੇ ਆ ਮਿਹਨਤ ਕਰਕੇ, ਉਹ ਵੀ ਅਸੀਂ ਕਹਿੰਦੇ ਕਿ ਮੈਂ ਮਿਹਨਤ ਕੀਤੀ ਆ ਤੇ ਮੈਂ ਇਹ ਚੀਜ਼ ਖੱਟ ਲਈ ਆ. ਤੇ ਹੋਮ ਵਿਚ ਗਿਆ, ਹੋਮ ਵਿਚ ਹੀ ਬੰਦਾ ਜਿਹੜਾ ਘਾਟੇ ਖਾ ਜਾਂਦਾ ਆ, ਕਈ ਵਾਰੀ ਹੋਮ ਵਿਚ ਵੀ ਚੱਲ ਜਾਂਦਾ ਵੀ ਮੈਂ ਘਾਟਾ ਖਾ ਗਿਆ. ਸੋ ਉਹ ਇਹ ਭਾਵਨਾਵਾਂ ਇਹਨਾਂ ਦੋ ਪੰਕਤੀਆਂ ਦੇ ਵਿਚ ਹੈ. ਤੇ ਉਸ ਤੋਂ ਅੱਗੇ ਚੱਲਦੇ ਨੇ ਗੁਰੂ ਸਾਹਿਬ, ਕਹਿੰਦੇ ਨੇ ਕਿ ਹੋਂ ਵਿਚ ਸਚਿਆਰ ਕੁੜਿਆਰ,
ਸਚਿਆਰ ਕੂੜਿਆਰ, ਹੋਂ ਵਿਚ ਪਾਪ ਪੁੰਨ ਵਿਚਾਰ.
ਤੇ ਹੋਮੇ ਦੇ ਵਿਚ ਹੀ ਬੰਦਾ ਆਪਣੇ ਆਪ ਨੂੰ, ਮਨੁੱਖ ਆਪਣੇ ਆਪ ਨੂੰ ਕਹਿੰਦਾ ਹੈ ਕਿ ਮੈਂ ਸੱਚਾ ਆ, ਮੈਂ ਬੜਾ ਸਚਿਆਰ ਆ, ਮੇਰੇ ਚ ਬੜੇ ਗੁਣ ਆ, ਮੈਂ ਬੜਾ ਚੰਗਾ ਆ. ਤੇ ਉਹਦੇ ਵਿਚ ਵੀ ਮੈਂ ਆ ਜਾਂਦੀ ਆ, ਹੋਂ ਵਿਚ ਕੁੜਿਆਰ. ਹੋਂ ਵਿਚ ਕੰਮ ਕੀਤੇ ਹੋਏ ਵੀ ਬੰਦਾ ਜਿਹੜਾ ਆ ਉਹ ਝੂਠਾ ਸਾਬਤ ਹੋ ਜਾਂਦਾ ਕਿ ਮੈਂ ਇਹ ਝੂਠ ਬੋਲਤਾ, ਮੇਰਾ ਮੈਨੂੰ ਕਰਨਾ ਨਹੀਂ ਸੀ ਚਾਹੀਦਾ, ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ. ਉਹ ਜਿਹੜਾ ਸਚਿਆਰ ਕੁੜਿਆਰ ਦੁਨੀਆਂ ਕਹਿੰਦੀ ਆ, ਇਹ ਬੰਦਾ ਸਚਿਆਰ ਹੈ, ਇਹ ਬੰਦਾ ਕੁੜਿਆਰ ਹੈ, ਉਹ ਵੀ ਉਸ ਬੰਦੇ ਦੇ, ਉਸ ਮਨੁੱਖ ਦੇ ਕੀਤੇ ਹੋਏ ਮੈਂ ਵਾਲੇ ਕੰਮਾਂ ਦੇ ਕਰਕੇ ਹੀ ਹੁੰਦਾ ਆ ਕਿ ਉਸਨੇ ਕਿਹੋ ਜਿਹੇ ਕੰਮ ਕੀਤੇ. ਹੋਂ ਵਿਚ ਪਾਪ ਪੁੰਨ ਵਿਚਾਰ. ਤੇ ਜਿਹੜੇ ਧਰਮੀ ਸਮਾਜ ਹੈ ਸਾਡਾ, ਉਹ ਇਹ ਨਿਰਧਾਰਿਤ ਕਰਦਾ ਕਿ ਇਹ ਜਿਹੜੇ ਕੰਮ ਨੇ ਉਸ ਬੰਦੇ ਨੇ ਜਿਹੜੇ ਕੀਤੇ ਨੇ ਮੈਂ ਦੇ ਵਿਚ ਆ ਕੇ, ਉਹ ਪਾਪ ਵਾਲੇ ਕੰਮ ਕੀਤੇ ਨੇ ਜਾਂ ਉਸਨੇ ਪੁੰਨ ਵਾਲੇ ਕੰਮ ਕੀਤੇ ਨੇ. ਉਹ ਪਾਪ ਪੁੰਨ ਵੀ ਜਿਹੜਾ ਦੁਬਿਧਾ ਦੇ ਵਿਚ ਆ, ਉਹ ਦੋ. ਹੁਣ ਤੁਸੀਂ ਦੇਖਿਆ ਹੋਣਾ ਕਿ ਸਾਰੇ ਸਲੋਕ ਦੇ ਵਿਚ ਦੋ ਦੋ ਚੀਜ਼ਾਂ ਆ ਰਹੀਆਂ. ਜੇ ਪਾਪ ਆ ਰਿਹਾ ਤੇ ਨਾਲ ਪੁੰਨ ਵੀ ਆ ਰਿਹਾ, ਜੇ ਸਚਿਆਰ ਆ ਰਿਹਾ ਕੁੜਿਆਰ ਵੀ ਆ ਰਿਹਾ, ਜੇ ਨਰਕ ਆ ਗਿਆ ਸੁਰਗ ਵੀ ਆ ਰਿਹਾ. ਸੋ ਉਹ ਜਿਹੜੇ ਦੁਬਿਧਾ ਦੇ ਵਿਚ ਰਹਿਣਾ, ਦੋ ਬੇੜੀਆਂ ਦੇ ਵਿਚ ਰਹਿਣਾ ਇਸ ਸੰਸਾਰ ਦੇ ਵਿਚ, ਉਹ ਸਾਰਾ ਕੁਝ ਹੋਮੇ ਕਰਕੇ ਹੀ ਆ ਕਿ ਜਦੋਂ ਦੁਬਿਧਾ ਦੇ ਵਿਚ ਹੁੰਦਾ, ਇੱਕ ਦੇ ਨਾਲ ਦੂਜੇ ਨਤੀਜੇ ਵੀ ਨੇ. ਸੋ ਉਸ ਤੋਂ ਅੱਗੇ ਆਉਂਦਾ ਕਿ ਹੋਂ ਵਿਚ ਨਰਗ ਸੁਰਗ ਅਵਤਾਰ ਅਵਤਾਰ, ਹੋਂ ਵਿਚ ਹੱਸੇ, ਹੋਂ ਵਿਚ ਰੋਵੇ, ਹੋਂ ਵਿਚ ਭਰੀਏ, ਹੋਂ ਵਿਚ ਧੋਵੇ. ਸੋ ਹੋਂ ਦੇ ਵਿਚ ਹੀ ਬੰਦਾ ਨਰਕਾਂ ਦਾ ਭਾਗੀ ਹੋ ਜਾਂਦਾ ਹੈ, ਤੇ ਹੋਂ ਦੇ ਵਿਚ ਹੀ, ਮੈਂ ਦੇ ਵਿਚ ਹੀ ਸੁਰਗਾਂ ਦਾ ਭਾਗੀ ਹੋ ਜਾਂਦਾ, ਕਿਉਂਕਿ ਪਾਪ ਤੇ ਪੁੰਨ ਤੇ ਨਿਰਧਾਰਿਤ ਕਰਨਾ ਹੁੰਦਾ ਉਸਦਾ. ਸੋ ਉਸ ਦੇ ਜਿਹੜੇ ਅਗਲੇ ਇਫੈਕਟ ਨੇ ਨਰਕ ਸੁਰਗ ਮਿਲਣਾ ਆ, ਉਹ ਵੀ ਫਿਰ ਉਹਦੀ ਹੋਮੇ ਦੇ ਆਧਾਰ ਤੇ ਹੀ ਉਸ ਨੂੰ ਮਿਲਦਾ ਆ. ਤੇ ਹੋਮੇ ਦੇ ਵਿਚ ਹੀ ਉਹ ਹੱਸਦਾ ਆ, ਹੋਮੇ ਦੇ ਵਿਚ ਹੀ ਉਹ ਰੋਂਦਾ ਆ ਕਿ ਮੈਂ ਹੱਸ ਰਿਹਾ, ਮੈਂ ਬੜਾ ਖੁਸ਼ ਆ, ਮੈਂ ਬੜਾ ਉਦਾਸ ਆ. ਸੋ ਉਸ ਦੀ ਮੈਂ ਨੂੰ ਜਦੋਂ,
ਉਹ ਮੈਂ ਹੀ ਰਹਿੰਦੀ ਆ ਜੀ,
ਹਾਂ, ਉਸ ਦੀ ਮੈਂ ਨੂੰ ਜਦੋਂ ਆਨੰਦ ਮਿਲਦਾ, ਖੁਸ਼ੀ ਮਿਲਦੀ ਆ, ਤਾਂ ਉਹ ਹੱਸਣ ਲੱਗ ਜਾਂਦਾ. ਉਸ ਦੀ ਮੈਂ ਜਦੋਂ ਗੁੱਸੇ ਹੋ ਜਾਂਦੀ ਆ ਜਾਂ ਉਸਦੀ ਮੈਂ ਨੂੰ ਦਰਦ ਮਿਲਦਾ ਆ ਤਾਂ ਉਹ ਰੋਣ ਲੱਗ ਪੈਂਦਾ ਹੈ। ਹੋਂ ਵਿਚ ਭਰੀਏ ਹੋਂ ਵਿਚ ਧੋਵੇ, ਸੋ ਹੋਂ ਦੇ ਵਿਚ ਹੀ ਉਸ ਨੂੰ ਮੈਲ ਲੱਗ ਜਾਂਦੀ ਹੈ। ਉਸਦੇ ਸਰੀਰ ਨੂੰ ਰੱਖ ਲਓ, ਉਸਦੀ ਆਤਮਾ ਨੂੰ ਰੱਖ ਲਓ ਕਿ ਮੈਂ ਜਿਹੜੇ ਗਲਤ ਕੰਮ ਕੀਤੇ ਨੇ ਉਹਦੇ ਕਰਕੇ ਮੈਂ ਪਿੱਟਿਆ ਗਿਆ, ਮੈਂ ਮੈਲਾ ਹੋ ਗਿਆ ਜਾਂ ਮੈਂ ਅਪਵਿੱਤਰ ਹੋ ਗਿਆ, ਤੇ ਹੋਂ ਵਿਚ ਹੀ ਧੋਵੇ। ਤੇ ਉਹ ਜਾਂ ਇਸ ਨੂੰ ਦੋ ਤਰੀਕੇ ਨਾਲ ਲਿਆ ਜਾ ਸਕਦਾ ਕਿ ਹੋਂ ਦੇ ਵਿਚ ਉਹ ਆਪਣੇ ਪਾਪ ਧੋਂਦਾ ਆ, ਪੁੰਨ ਕਰਨ ਦੀ ਕੋਸ਼ਿਸ਼ ਕਰਦਾ ਆ ਆਪਣੀ ਆਤਮਾ ਨੂੰ ਸਕੂਨ ਦੇਣ ਦੇ ਲਈ, ਜਾਂ ਜਿਹੜਾ ਉਹ ਆਪਣੇ ਸਰੀਰ ਨੂੰ ਪਵਿੱਤਰ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਮੈਂ ਪਿੱਟਿਆ ਗਿਆ, ਹੁਣ ਮੈਂ ਕੁਰਲੀਆਂ ਕਰ ਲੈਣੀਆਂ, ਹੁਣ ਮੈਂ ਨਹਾ ਲੈਣਾ ਹੈ। ਸੋ ਇਹ ਇਸ ਨੂੰ ਵੀ ਸਰੀਰਕ ਤੌਰ ਤੇ ਵੀ ਇਸ ਨੂੰ ਲਿਆ ਜਾ ਸਕਦਾ ਹੈ। ਹੋਂ ਵਿਚ ਜਾਤੀ ਜਿਣਸੀ ਖੋਵੇ, ਹੋਂ ਵਿਚ ਉਹ ਜਿਹੜੀ ਹੋਂ ਵਿਚ ਹੈ, ਜਿਹੜੀ ਹੋਮੇ ਦੇ ਵਿਚ ਹੀ ਜਿਹੜੀ ਆਪਣੀ ਉਹ ਜਾਤ ਹੈ ਅਸਲੀ, ਮਤਲਬ ਉਹਦੀ ਹੋਂਦ ਹੈ ਆਪਣੇ ਸਮਾਜ ਦੇ ਵਿਚ, ਜੇ ਉਹ ਕਿਸਾਨ ਹੈ ਜਾਂ ਉਹ ਖੱਤਰੀ ਹੈ ਜਾਂ ਉਹ ਬ੍ਰਾਹਮਣ ਹੈ ਜਾਂ ਕੋਈ ਵੀ ਕੰਮ ਕਰਦਾ ਆ, ਉਹ ਅਗਰ ਉਹ ਹੋਮੇ ਦੇ ਵਿਚ ਮੈਂ ਦੇ ਵਿਚ ਕਈ ਵਾਰੀ ਮਾੜੇ ਕੰਮ ਕਰਕੇ ਉਹ ਆਪਣੀ ਅਸਲੀਅਤ ਭੁੱਲ ਬਹਿੰਦਾ ਆ, ਆਪਣਾ ਗੁਣ ਭੁੱਲ ਬਹਿੰਦਾ ਆ, ਤੇ ਜਾਤ ਜਿਹੜੀ ਉਸਦੀ ਹੁੰਦੀ ਆ, ਉਸਦਾ ਭਾਈਚਾਰਾ ਹੁੰਦਾ, ਉਹਦਾ ਬਾਈਕਾਟ ਕਰ ਦਿੰਦਾ, ਉਸਦਾ ਉਸਨੂੰ ਤਿਰਸਕਾਰ ਦਿੰਦਾ ਆ। ਤੇ ਉਹ ਕਿਸ ਕਰਕੇ ਤਿਰਸਕਾਰਦਾ? ਕਿਉਂਕਿ ਉਹ ਹੋਮੇ ਦੇ ਵਿਚ ਹੀ ਹੁੰਦਾ, ਜਾਤੀ ਜਿਣਸੀ ਖੋਵੇ, ਆਪਣੀ ਅਸਲੀਅਤ ਉਹ ਗਵਾ ਦਿੰਦਾ ਆ। ਜਿਸ ਜਿਹੜੇ ਉਹਦੇ ਅਸਲੀ ਗੁਣ ਹੁੰਦੇ ਨੇ ਉਹ ਗੁਆਚ ਜਾਂਦੇ ਨੇ ਤੇ ਹੋਰ ਪਾਸੇ ਭਟਕਣ ਲੱਗ ਪੈਂਦਾ ਆ। ਸੋ
ਕਈ ਵਾਰ ਇੱਥੇ ਵੀ ਕਈ ਵਾਰ ਆਮ ਇਨਸਾਨ ਇਹੋ ਸਮਝਦਾ ਕਿ ਇਹ ਜਿਹੜੀਆਂ ਜਾਤਾਂ ਨੇ ਇਹ ਪਹਿਲਾਂ ਤੋਂ ਨੇ, ਅਸਲ ਚ ਕਿਰਤ ਕਰਕੇ ਮਨੁੱਖਤਾ ਜਿਹੜੀ ਜਾਤ ਵੰਡ ਹੋਈ ਸੀ।
ਹਾਂਜੀ,
ਹੁਣ ਅਸੀਂ ਉਹਨਾਂ ਨੂੰ ਆਪਣੀਆਂ ਅੱਲਾਂ, ਆਪਣੀਆਂ ਜਾਤਾਂ, ਆਪਣੀਆਂ ਗੋਤਾਂ ਬਣਾ ਲਿਆ
ਜੀ। ਇਸ ਤੋਂ ਇਹ ਵੀ ਭਾਵ ਲਿਆ ਜਾ ਸਕਦਾ ਕਿ ਇੱਕ ਇਨਸਾਨ ਹੈ, ਉਹ ਪੜ੍ਹਦਾ ਆ, ਪੜ੍ਹ ਕੇ ਉਹ ਕੋਈ ਕੋਰਸ ਕਰਦਾ ਆ, ਟ੍ਰੇਨਿੰਗ ਕਰਦਾ ਆ, ਮਤਲਬ ਕਿ ਉਹ ਇੰਜੀਨੀਅਰਿੰਗ ਕਰ ਲੈਂਦਾ ਆ, ਇੰਜੀਨੀਅਰਿੰਗ ਕਰਕੇ ਬੜਾ ਨਿਪੁੰਨ ਹੋ ਜਾਂਦਾ ਉਸ ਦੇ ਵਿਚ, ਤੇ ਉਸ ਤੋਂ ਬਾਅਦ ਕੋਈ ਇਹੋ ਜਿਹੇ ਉਹ ਕੰਮ ਕਰਦਾ ਆ ਹਉਮੈ ਦੇ ਵਿਚ ਆ ਕੇ, ਹੰਕਾਰ ਦੇ ਵਿਚ ਆ ਗਏ ਕਿ ਉਹ ਆਪਣੀ ਸਾਰੀ ਜਿਹੜੀ ਕਲਾ ਉਸਨੇ ਸਿੱਖੀ ਹੁੰਦੀ ਆ ਉਹ ਉਸਨੂੰ ਕੰਮ ਨੀ ਕੋਈ ਦਿੰਦਾ, ਉਸਨੂੰ ਉਹ ਕੰਮ ਕਰਨ ਦੇ ਲਾਇਕ ਨੀ ਹੋ ਜਾਂਦਾ ਜਾਂ ਉਹਨੂੰ ਛੱਡਣਾ ਪੈਂਦਾ ਉਹ ਸਾਰਾ ਕੁਛ। ਸੋ ਸਾਰੀ ਜਿਹੜੀ ਪਹਿਲੀ 25-30 ਸਾਲ ਦੀ ਮਿਹਨਤ ਹੈ ਜਾਤੀ ਤੇ ਜਿਣਸੀ, ਜਿਹੜੀ ਉਹਦੀ ਕੈਪੇਬਿਲਿਟੀ ਹੁੰਦੀ ਆ ਉਹ ਸਾਰੀ ਗੁਆ ਬਹਿੰਦਾ ਉਹ ਹੋਂ ਦੇ ਵਿਚ ਆ ਕੇ, ਤੇ ਉਸ ਤੋਂ ਬਾਅਦ ਆਉਂਦਾ ਕਿ ਹੋਂ ਵਿਚ ਮੂਰਖ, ਹੋਂ ਵਿਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ। ਸੋ ਹੋਮੇ ਦੇ ਵਿਚ ਹੀ ਉਸ ਦੇ ਉੱਤੇ ਮੂਰਖ ਦਾ ਜਿਹੜਾ ਲੇਬਲ ਲੱਗਦਾ ਆ, ਮੋਹਰ ਲੱਗਦੀ ਆ, ਇਹ ਮੂਰਖ ਬੰਦਾ ਆ ਕਿਉਂਕਿ ਮੈਂ ਕਰੀ ਜਾਂਦਾ, ਮਾੜੇ ਕੰਮ ਕਰ ਰਿਹਾ, ਮੂਰਖ ਹੈ, ਇਹਨੂੰ ਬੋਲਣਾ ਨਹੀਂ ਆਉਂਦਾ। ਉਹ ਬੋਲਣਾ ਕਿਉਂ ਨਹੀਂ ਆਉਂਦਾ? ਕਿਉਂਕਿ ਉਸ ਨੂੰ ਉਹ ਮੈਂ ਦੇ ਵਿਚ ਹੁੰਦਾ ਆ, ਤੇ ਹੋਂ ਦੇ ਵਿਚ ਹੀ ਸਿਆਣਾ ਆ ਕਿ ਇਹ ਬੰਦਾ ਬੜਾ ਸਿਆਣਾ ਆ, ਇਹ ਆਪਣੇ ਆਪ ਨੂੰ ਬੜਾ ਸੰਤੁਲਨ ਰੱਖਦਾ, ਆਪਣੇ ਆਪ ਨੂੰ ਬੜਾ ਨਾਪ ਤੋਲ ਕੇ ਬੋਲਦਾ ਆ। ਸੋ ਇਹ ਸਿਆਣਾ ਆ, ਇਹ ਵੀ ਸਾਰਾ ਕੁਝ ਮੂਰਖ ਤੇ ਸਿਆਣਾ ਵੀ ਹਜੇ ਹੋਮੇ ਦੇ ਵਿਚ ਹੀ ਬਣਦਾ ਆ। ਮੋਖ ਮੁਕਤ ਕੀ ਸਾਰ ਨਾ ਜਾਣਾ, ਸੋ ਜਾ ਉਹ ਮੂਰਖ ਹੈ, ਜਾ ਉਹ ਸਿਆਣਾ ਆ। ਇਨ੍ਹਾਂ ਸਾਰੀਆਂ ਦੋ ਦੋ ਜਿਹੜੇ ਪਹਿਲੂ ਨੇ ਜ਼ਿੰਦਗੀ ਦੇ ਵਿਚ, ਇਨ੍ਹਾਂ ਦੇ ਵਿਚ ਵਰਤਦਾ ਹੋਇਆ ਉਸ ਨੂੰ ਮੁਕਤੀ ਦੀ ਕੋਈ ਸਾਰ ਨਹੀਂ ਹੈਗੀ, ਕਿਉਂਕਿ ਮੁਕਤੀ ਜਿਹੜੀ ਆ ਦੋਨਾਂ ਦੇ ਵਿਚ ਨਹੀਂ ਹੈਗੀ, ਨਾ ਮੂਰਖਤਾ ਚ ਨਾ ਸਿਆਣਪ ਚ, ਇਹ ਦੋਨਾਂ ਦੇ ਵਿਚਕਾਰ ਹੈ।
ਅਮਨਦੀਪ, ਗੁਰੂ ਸਾਹਿਬ ਇਹ ਵੀ ਨਿਤਨੇਮ ਚ ਵੀ ਸਾਨੂੰ ਕਈ ਵਾਰ ਆਪਾਂ ਪੜ੍ਹਦੇ ਆ, ਤਾਕਤ ਹਰ ਸਾਧਨਾ ਜਾਣਿਆ ਤਿੰਨ ਅੰਤਰ ਹੋਮੇ ਕੰਡਾ ਹੈ, ਜਿਉ ਜਿਉ ਚਲੇ ਚੁਬੈ ਦੁੱਖ ਪਾਵੇ ਜਮਕਾਲ ਸਹਿ ਸਿਰ ਡੰਡਾ ਹੈ। ਮਤਲਬ ਇਹ ਆਪਾਂ ਨੂੰ ਕੰਡਾ ਅੰਦਰ ਅੰਦਰ ਚੁਭਦਾ ਤੇ ਜਰੀਂਦਾ ਹੀ ਹੈ, ਭਾਵੇਂ ਉਹਨੂੰ ਹੋਮੇ ਨੂੰ ਮੂਰਖ ਕਹਿ ਲੋ, ਸਿਆਣਾ ਕਹਿ ਲੋ, ਜਾਤ ਕਹਿ ਲੋ, ਜਿਨਸ ਕਹਿ ਲੋ, ਭਰਿਆ ਕਹਿ ਲੋ, ਖਾਲੀ ਕਹਿ ਲੋ, ਹੱਸਣਾ ਰੋਣਾ ਸਾਰਾ ਕੁਛ ਇਹ ਕੰਡੇ ਕਰਕੇ ਹੋ ਰਿਹਾ।
ਹਾਂਜੀ, ਹੋਰ ਬੜੀਆਂ ਸੁੰਦਰ ਪੰਕਤੀਆਂ ਨੇ, ਹੋਮੇ ਰੋਗ ਵੱਡਾ ਹੈ, ਜਿਹੜਾ ਹੋਮੇ ਦਾ ਰੋਗ ਜਿਹੜਾ ਬਹੁਤ ਵੱਡਾ ਆ, ਔਰ ਇਸ ਦੇ ਵਿਚ ਹੀ ਇਹ ਜਿਹੜੀ ਮੋਖ ਮੁਕਤੀ ਪਰਮਾਤਮਾ ਦੇ ਨਾਲ ਇਕ ਮਿਕ ਹੋਣ ਦੀ ਜਿਹੜੀ ਸਾਰ ਹੈ ਉਹਦੀ ਗੱਲਬਾਤ ਹੈ ਉਹ ਸਮਝਦੇ ਨੀ। ਅਸੀਂ ਸਾਰ ਦਾ ਮਤਲਬ ਕਈ ਵਾਰੀ ਦੇਖਦੇ ਆ ਕਿ ਇਸ ਨੂੰ ਡੰਡੇ ਦੇ ਰੂਪ ਦੇ ਵਿਚ ਲਿਆ ਆ, ਕਥਨਾ ਕਰੜਾ ਸਾਰ। ਹੁਣ ਇੱਥੇ ਵੀ ਇਕ ਸਾਰ ਅੱਖਰ ਆਇਆ, ਮੋਖ ਮੁਕਤ ਕੀ ਸਾਰ ਨਾ ਜਾਣਾ। ਇਸ ਦਾ ਅਰਥ ਅਸੀਂ ਪਹਿਲਾਂ ਵੀ ਸਮਰੀ ਹੀ ਕੀਤਾ ਸੀ, ਕਰੜਾ ਸਾਰ ਦਾ ਮਤਲਬ ਹੈ ਕਿ ਬਹੁਤ ਔਖਾ ਉਸਦੀ ਸਮਰੀ ਕਰਨੀ ਆ। ਹੁਣ ਇੱਥੇ ਵੀ ਉਹੀ ਭਾਵ ਬਣਦਾ ਕਿ ਮੋਖ ਮੁਕਤ ਕੀ ਸਾਰ ਨਾ ਜਾਣਾ, ਤੇ ਮੁਕਤੀ ਦੀ ਜਿਹੜੀ ਨੁਕਤਾ ਆ ਉਹਦੀ ਸਮਰੀ ਨੀ ਲੱਭ ਸਕਿਆ ਸਿਆਣਪਾਂ ਦੇ ਵਿਚੋਂ ਜਾਂ ਮੂਰਖਤਾ ਦੇ ਵਿਚੋਂ ਆਪਣੇ ਇਨ੍ਹਾਂ ਵਰਤਾਰਿਆਂ ਚੋਂ ਉਹ ਕਿਉਂ ਨੀ ਲੱਭ ਸਕਿਆ ਕਿਉਂਕਿ ਉਹ ਹਜੇ ਉਹ ਮੈਂ ਦੇ ਵਿਚ ਹੀ ਫਸਿਆ ਆ ਉਸ ਦੀ ਹਜੇ ਉਹ ਜਿਹੜਾ ਅਕਾਲ ਪੁਰਖ ਹੈ ਓਮ ਉਹਦੀ ਹਜੇ ਉਹਨੂੰ ਸੋਝੀ ਨੀ ਪਈ ਉਹ ਮੈਂ ਦੇ ਵਿਚ ਹੀ ਫਸਿਆ ਹੋਇਆ ਇਸ ਕਰਕੇ ਹੋਂ ਵਿਚ ਮਾਇਆ ਹੋਂ ਵਿਚ ਛਾਇਆ ਹੋਮੇ ਕਰ ਜਨ ਤੋਂ ਪਾਇਆ ਤੇ ਹੋਮੇ ਉਹ ਮਾਇਆ ਦੇ ਵਿਚ ਫਸਿਆ ਹੋਇਆ ਕਿਉਂਕਿ ਉਹਨੂੰ ਸਾਰ ਦਾ ਤਾਂ ਪਤਾ ਹੀ ਨੀ ਤੇ ਮੁੱਖ ਮੁਕਤੀ ਦਾ ਸੋ ਮਾਇਆ ਦੇ ਵਿਚ ਫਸਿਆ ਹੋਇਆ ਤੇ ਇਹ ਜਿਹੜੀ ਦੁਨੀਆਂ ਦੇ ਵਿਚ ਛਾਇਆ ਆ ਹਨੇਰ ਆਇਆ ਜਾਂ ਸੰਘਣਾ ਘਣੀ ਬਿਨਾ ਲੈ ਰੋਸ਼ਨੀ ਤੋਂ ਗਿਆਨ ਤੋਂ ਉਹ ਹਨੇਰੇ ਦੇ ਵਿਚ ਰਹਿ ਰਿਹਾ
ਹਨੇਰੇ
ਵਿਚ ਠੇਡੇ ਖਾ ਰਿਹਾ ਆ ਉਹ ਵੀ ਇਸ ਕਰਕੇ ਕਿਉਂਕਿ ਹਜੇ ਉਹ ਹੋਂ ਦੇ ਵਿਚ ਹੈ ਉਹ ਦੇ ਵਿਚ ਨੀ ਹੁਣ ਇਹਦਾ ਜਿਹੜਾ ਇਲਾਜ ਵੀ ਆ ਜਾਣਾ ਤੇ ਉਹ ਹੁਣ ਹੋ ਜਿਹੜਾ ਆ ਜੇ ਹੋ ਨੂੰ ਨਾ ਉਲਟਾ ਕਰ ਲਓ ਊੜਾ ਮੋਹਰੇ ਲਿਆ ਤਾਂ ਉਹ ਬਣ ਜਾਂਦਾ ਤੇ ਕਿਉਂਕਿ ਹਜੇ ਹਾਓ ਦੇ ਵਿਚ ਹੈ ਤੇ ਉਸ ਨੂੰ ਉਹਦਾ ਹਜੇ ਗਿਆਨ ਨੀ ਹੈਗਾ ਉਸ ਦਾ ਗਿਆਨ ਨੀ ਹੈਗਾ ਸੋ ਇਹ ਉਲਟਾਣਾ ਪੈਣਾ ਆ ਪਾਸਾ ਪਲਟਣਾ ਪੈਣਾ ਫੇਰ ਉਹਦਾ ਗਿਆਨ ਹੋਣਾ ਆ ਤੇ ਕਹਿੰਦੇ ਹੋਮੇ ਕਰ ਜੰਤ ਪਾਇਆ ਤੇ ਜਿਹੜਾ ਹੋਮੇ ਦੇ ਵਿਚ ਕਰਕੇ ਬੰਦਾ ਆਪਣਾ ਬੀ ਵਧਾਉਂਦਾ ਆ ਮੇਰੇ ਬੱਚੇ ਹੋਣ ਮੇਰੇ ਗਾਂ ਕੁੱਲ ਚੱਲੇ ਮੇਰੇ ਮਤਲਬ ਕੁਟੁੰਬ ਹੋਵੇ ਮੇਰਾ ਕਬੀਲਾ ਹੋਵੇ ਬਹੁਤ ਬੱਚੇ ਆਲੇ ਦੁਆਲੇ ਮੇਰੇ ਖੇਲਣ ਮੇਰੀ ਪਰਿਵਾਰ ਹੋਵੇ ਵੱਡ ਪਰਿਵਾਰ ਹੋਵੇ ਸੋ ਇਹ ਸਾਰਾ ਕੁਛ ਮੈਂ ਆ ਕਿ ਮੇਰਾ ਹੀ ਚੱਲੇ ਗਾਂ ਕੁਛ ਕਈ ਵਾਰੀ ਇਨਸਾਨ ਹੈ ਕਿ ਉਹ ਨਾਲਦਿਆਂ ਦਾ ਦੇਖਣਾ ਨੀ ਚਾਹੁੰਦਾ ਵੀ ਨਹੀਂ ਨਾਲ ਦੇ ਨਾ ਉਹ ਨਾ ਇੰਨੇ ਖੁਸ਼ ਹੋਣ ਉਹਨਾਂ ਦੇ ਪਰਿਵਾਰ ਨਾ ਹੋਵੇ ਮੇਰਾ ਹੀ ਹੋਵੇ ਬਸ ਸੋ ਉਹ ਇਸ ਕਰਕੇ ਹਰ ਬੰਦਾ ਇਹੀ ਸੋਚਦਾ ਵੀ ਮੇਰਾ ਕਰਕੇ ਦੁਨੀਆਂ ਦੇ ਵਿਚ ਸਾਰੀ ਜਿਹੜੀ ਪਾਪੂਲੇਸ਼ਨ ਵਧੀ ਪਈ ਆ ਇਹ ਸਾਰਾ ਕੁਛ ਮੈਂ ਦੇ ਕਰਕੇ ਆ ਹੁਣ ਕਹਿੰਦੇ ਨੇ ਕਿ ਹੋਮੇ ਬੂਝੇ ਤਾਂ ਦਰ ਸੂਝੇ ਗਿਆਨ ਵਿਹੋਣਾ ਕਥ ਕਥ ਲੂਝੇ ਹੁਣ ਸਾਡੇ ਅਰਗੇ ਬਿਨਾਂ ਗਿਆਨ ਤੋਂ ਮਤਲਬ ਕਥੀ ਜਾ ਰਹੇ ਨੇ ਤੇ ਫਸੇ ਹੋਏ ਨੇ ਇਹਨਾਂ ਦੇ ਵਿਚ ਕਥਾ ਕਰਕੇ ਬੜੀਆਂ ਲੰਬੀਆਂ ਲੰਬੀਆਂ ਕਥਾਵਾਂ ਤੁਸੀਂ ਹੋਮੇ ਤੇ ਸੁਣੀਆਂ ਹੋਣੀਆਂ ਜਾਂ ਅਕਾਲ ਪੁਰਖ ਦੇ ਨਾਮ ਤੇ ਪਰ ਜੇ ਉਹਦੇ ਵਿਚ ਗਿਆਨ ਹੈ ਨੀ ਤਾਂ ਉਹ ਬਸ ਉਹ ਫਸਿਆ ਹੋਇਆ ਆਪਣੀ ਕਥਾ ਕਰਕੇ ਕਿਉਂਕਿ ਹੋਮੇ ਬੂਝੇ ਤਾਂ ਦਰ ਸੂਝੇ ਜੇ ਇਸ ਹੋਮੇ ਨੂੰ ਹੋਮੇ ਕੀ ਆ ਇਹ ਬੰਦਾ ਬੁੱਝਦਾ ਆ ਤਾਂ ਫੇਰ ਜਾ ਕੇ ਦਰ ਦੀ ਸਿਰਫ ਸੋਝੀ ਪੈਂਦੀ ਆ ਵੀ ਦਰ ਹੈਗਾ ਕੋਈ ਜਿਸ ਤਰ੍ਹਾਂ ਆਪਾਂ ਪਹਿਲਾਂ ਹੀ ਕਿਹਾ ਵੀ ਹਾਓ ਤਾਂ ਹੈਗਾ ਆ ਜੇ ਉਹ ਮੈਂ ਉਹਦੀ ਹੋਂਦ ਨੂੰ ਹਜੇ ਸਮਝ ਨਹੀਂ ਰਿਹਾ ਜਦੋਂ ਇਹਨੂੰ ਉਲਟਾ ਕਰੇਗਾ ਹਾਓ ਨੂੰ ਊੜੇ ਨੂੰ ਮੋਹਰੇ ਲੈ ਕੇ ਆਏ ਤਾਂ ਉਹਦੀ ਸੋਝੀ ਹੋਏਗੀ ਤਾਂ ਜਾ ਕੇ ਪਤਾ ਲੱਗੇਗਾ ਵੀ ਮੈਂ ਤਾਂ ਮੈਂ ਹੈ ਹੀ ਨਹੀਂ ਉਹ ਵੀ ਕੋਈ ਚੀਜ਼ ਹੈਗੀ ਆ ਸੋ ਇਸ ਕਰਕੇ ਹੋਮੇ ਬੂਝੇ ਤਾਂ ਦਰ ਸੂਝੇ ਗਿਆਨ ਵੀ ਹੋਣਾ ਕਥ ਕਥ ਲੂਝੇ ਤੇ ਅਖੀਰ ਦੇ ਵਿਚ ਨਾਨਕ ਹੁਕਮੀ ਲਿਖੀਏ ਲੇਖ ਜਿਹਾ ਵੇਖੇ ਤੇਹਾ ਵੇਖ ਸੋ ਜਦੋਂ
ਮੈਂ ਵਿਚ ਗੁਰਬਾਣੀ ਦੇ ਵਿਚੋਂ ਇਕ ਦੇਖ ਰਿਹਾ ਹੁਣੇ ਤੇ ਗੁਰੂ ਸਾਹਿਬ ਕਹਿੰਦੇ ਆ ਮਨ ਰੇ ਹੋਮੇ ਛੋੜ ਗਮਾਨ ਹਰ ਗੁਰ ਸਰਵ ਸੇਵ ਤੋਂ ਪਾਵੇਂ ਦਰਗੇ ਮਾਨ ਮਤਲਬ ਇਹਦਾ ਰਾਹ ਗੁਰੂ ਦੇ ਰਾਹੀਂ ਮਿਲਣਾ ਵਾ ਜਿਹੜਾ ਛੱਡਣ ਦਾ ਇਹ ਨੀ ਆਪਾਂ ਕਹਿ ਸਕਦੇ ਕਿ ਸਾਡੇ ਕੋਲ ਕੋਈ ਪਾਵਰ ਆ ਸਾਡੀ ਚਤਰਾਈ ਆ ਇਹ ਮਨ ਚੰਚਲਾ ਚਤਰਾਈ ਕਿਹਨੇ ਨਾ ਪਾਇਆ ਇਹ ਤਾਂ ਗੁਰੂ ਨੇ ਰਾਹ ਦੇਣਾ ਤੇ ਗੁਰੂ ਦੇ ਲੜ ਲੱਗਣਾ ਪੈਣਾ ਤਾਂ ਇਹ ਹੋਮੇ ਛੁੱਟਣੀ ਹੈ
ਇਹੀ ਪਿਛਲੀ ਪੌੜੀ ਨੇ ਭੂਮਿਕਾ ਬੰਨੀ ਸੀ ਇਸ ਪੌੜੀ ਦੀ ਕਿ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿਚੋਂ ਮੋਹ ਚੁਕਾਇਆ ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚ ਤਲਾਇਆ ਜਗ ਜੀਵਨ ਦਾਤਾ ਪਾਇਆ ਸੋ ਸਤਿਗੁਰੂ ਦੀ ਮਹਿਮਾ ਹੀ ਹੈ ਸਤਿਗੁਰੂ ਹੀ ਸਾਨੂੰ ਹੋਮੇ ਦੀ ਸੋਝੀ ਦਵਾ ਰਿਹਾ ਹੈ ਵੀ ਤੁਸੀਂ ਮੈਂ ਛੱਡ ਤੁਸੀਂ ਹੋ ਛੱਡੋ ਛੱਡ ਕੇ ਇਹਨੂੰ ਉਲਟਾ ਕਰੋ ਤੇ ਉਹ ਵੱਲ ਨੂੰ ਜਾਓ ਓਮ ਸੋ ਉਹ ਹੁਣ ਆਹ ਜਿਹੜਾ ਸਾਰਾ ਕੁਛ ਸਾਨੂੰ ਸਮਝਾ ਰਹੇ ਨੇ ਗੁਰੂ ਹੀ ਸਮਝਾ ਰਿਹਾ ਕਿ ਤੁਸੀਂ ਜਿਹੜਾ ਜੰਮ ਰਹੇ ਹੋ ਮਰ ਰਹੇ ਹੋ ਖੱਟ ਰਹੇ ਹੋ ਪਾਪ ਕਰ ਰਹੇ ਹੋ ਨਰਕ ਸੁਰਗ ਇਹ ਸਾਰਾ ਜਿਹੜਾ ਹੋਂ ਦੇ ਵਿਚ ਹੈ ਤੁਸੀਂ ਉਸ ਦੇ ਦਰ ਨੂੰ ਬੁੱਝੋ ਕਹਿੰਦੇ ਨਾਨਕ ਹੁਕਮੀ ਲਿਖੀਏ ਲੇਖ ਜਿਹਾ ਵੇਖੈ ਤੇਹਾ ਵੇਖ ਤੇ ਆਪਣੀਆਂ ਸਿਆਣਪਾਂ ਛੱਡ ਦਿਓ ਕਿ ਆਹ ਮੈਂ ਕੀਤਾ ਉਹ ਕੀਤਾ ਇਹ ਪਰਮਾਤਮਾ ਨੇ ਸਾਰੇ ਲੇਖ ਆਪਣੇ ਹੁਕਮ ਦੇ ਅਧੀਨ ਲਿਖੇ ਹਨ ਇਸ ਕਰਕੇ ਜੀਵਨ ਵਿਚ ਉਸ ਦੇ ਲਿਖੇ ਲੇਖ ਨੂੰ ਪਹਿਚਾਣ ਅਤੇ ਉਸ ਦੀ ਰਜਾ ਦੇ ਵਿਚ ਰਹਿ ਫੇਰ ਦੇਖ ਹੋਮੇ ਕਿਸ ਤਰ੍ਹਾਂ ਮਰਦੀ ਹੈ ਇਹ ਪਹਿਲੇ ਪਾਤਸ਼ਾਹ ਨੇ ਸਲੋਕ ਜਿਹੜਾ ਹੈ ਉਹ ਸੰਪੂਰਨ ਕੀਤਾ ਹੈ ਹੁਣ
ਦੂਸਰੇ ਸਲੋਕ ਵਿਚ ਦੂਸਰੀ ਪਾਤਸ਼ਾਹੀ ਵੀ ਇਵੇਂ ਵਿਸਤਾਰ ਦਿੰਦੇ ਨੇ
ਜੀ
ਜੇ ਆਪਾਂ ਇਜਾਜ਼ਤ ਹੈ ਤੇ ਆਪਾਂ ਅੱਗੇ ਚੱਲੀਏ
ਜੀ।
ਤੇ ਹੋਮੇ ਇਹ ਜਾਤ ਹੈ, ਹੋਮੇ ਕਰਮ ਕਮਾਏ
ਜੀ। ਦਲਜੀਤ ਸਿੰਘ ਜੀ, ਇਸ ਸਲੋਕ ਦੀ ਵੱਡੀ ਮਹਿਮਾ ਇਹ ਹੈ ਕਿ ਪਹਿਲਾ ਸਲੋਕ ਪਹਿਲੇ ਪਾਤਸ਼ਾਹ ਨੇ ਲਿਖਿਆ ਤੇ
ਜੀ ਜੀ,
ਦੂਸਰਾ ਸਲੋਕ ਇਹ ਦੂਸਰੇ ਪਾਤਸ਼ਾਹ ਨੇ ਲਿਖਿਆ। ਜਿਸ ਤਰ੍ਹਾਂ ਪਹਿਲੀ ਪੌੜੀ ਦੇ ਵਿਚ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਦੇ ਦੇਵਤੇ ਕੀ ਕਰਤਨ ਲਾਗੀ ਬਾਰੇ ਪਹਿਲੇ ਗੁਰੂ ਨੇ ਗੁਰੂ ਦੀ ਮਹਿਮਾ ਦੇ ਵਿਚ ਲਿਖਿਆ ਸੀ ਤੇ ਉਸ ਨੂੰ ਹੋਰ ਵੱਡਾ ਕਰਕੇ ਮਹਿਮਾ ਕੀਤੀ ਸੀ ਦੂਸਰੇ ਪਾਤਸ਼ਾਹ ਨੇ ਨਾਲ ਆਪਣਾ ਸ਼ਲੋਕ ਜੋੜ ਕੇ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਦੇ ਦੇਵਤੀ ਕੀ ਕਰਤਨ ਲਾਗੀ ਵਾਰ। ਸੋ ਇਸੇ ਹੀ ਤਰ੍ਹਾਂ ਹੁਣ ਪਹਿਲੇ ਪਾਤਸ਼ਾਹ ਦੇ ਹੋਮੇ ਦੇ ਵਿਚਾਰ ਨੂੰ ਅੱਗੇ ਤੋਰਿਆ ਆ, ਇਹ ਉਸਦਾ ਕੰਪਲੀਮੈਂਟ ਜਾਂ ਸਪਲੀਮੈਂਟ ਹੀ ਰੱਖੋ ਕਿ ਉਸਦੀ ਹੋਰ ਅੱਗੇ ਵੱਡੀ ਵਿਆਖਿਆ ਕੀਤੀ ਆ ਦੂਜੇ ਪਾਤਸ਼ਾਹ ਨੇ ਹੋਮੇ ਦੀ। ਹੁਣ ਇਸ ਤੋਂ ਪਹਿਲੀਆਂ ਹੀ ਪੰਕਤੀਆਂ ਤੋਂ ਇਹ ਸਮਝ ਆਉਂਦੀ ਹੈ ਕਿ ਇਹ ਜਿਹੜਾ ਸ਼ਲੋਕ ਹੈ ਪਿਛਲੇ ਸ਼ਲੋਕ ਨਾਲ ਹੀ ਜੁੜਦਾ ਹੈ, ਕਿਉਂਕਿ ਉਹ ਕਹਿ ਰਹੇ ਨੇ ਕਿ ਹੋਮੇ ਇਹਾ ਜਾਤ ਹੈ, ਹੋਮੇ ਕਰਮ ਕਮਾਏ। ਹੁਣ ਉਹ ਕਹਿੰਦੇ ਨੇ ਕਿ ਜਿਹੜਾ ਪਹਿਲੇ ਪਾਤਸ਼ਾਹ ਨੇ ਪਹਿਲੇ ਸ਼ਲੋਕ ਦੇ ਵਿਚ ਹੋਮੇ ਦੀ ਡੈਫੀਨੇਸ਼ਨ ਦਿੱਤੀ ਹੈ, ਉਹਨੂੰ ਦਿੱਤਾ ਹੈ ਕਿ ਇਹ ਹੋਮੇ ਦੀ ਜਾਤ ਹੈ ਜਿਹੜੀ ਪਹਿਲੇ ਪਾਤਸ਼ਾਹ ਨੇ ਦਿੱਤੀ ਹੈ, ਹੋਮੇ ਇਹਾ ਜਾਤ ਹੈ। ਹੁਣ ਇਸ ਸ਼ਲੋਕ ਨੂੰ ਆਜ਼ਾਦ ਸ਼ਲੋਕ ਨਹੀਂ ਲਿਆ ਜਾ ਸਕਦਾ, ਕਿਉਂਕਿ ਜਿਹੜਾ ਇਹਾ ਅੱਖਰ ਹੈ ਉਹ ਇਹਾ ਅੱਖਰ ਪਹਿਲੇ ਸ਼ਲੋਕ ਵੱਲ ਨੂੰ ਇਸ਼ਾਰਾ ਕਰ ਰਹੇ ਨੇ ਕਿ ਜੋ ਪਹਿਲੇ ਪਾਤਸ਼ਾਹ ਨੇ ਹੋਮੇ ਦੇ ਜਾਤਾਂ ਦੱਸੀਆਂ ਨੇ ਉਹ ਇਹ ਜਾਤਾਂ ਨੇ ਹੋਮੇ ਦੀਆਂ। ਇਸ ਤਰ੍ਹਾਂ ਹੋਮੇ ਵਰਤਦੀ ਹੈ ਦੁਨੀਆਂ ਦੇ ਵਿਚ ਇਸ ਭਾਂਤੀ ਚ, ਹੋਮੇ ਕਰਮ ਕਮਾਏ, ਔਰ ਜਿਹੜੇ ਆਪਣੇ ਅਸੀਂ ਕੰਮ ਕਰ ਰਹੇ ਹਾਂ ਇਹਨਾਂ ਜਾਤਾਂ ਦੇ ਅਧੀਨ ਅਸੀਂ ਕੰਮ ਕਰ ਰਹੇ, ਇਹਨਾਂ ਲੱਛਣਾਂ ਦੇ ਅਧੀਨ ਕੰਮ ਕਰ ਰਹੇ ਹਾਂ। ਇਹ ਪਹਿਲੀ ਪੰਕਤੀ ਦਾ ਸਿੱਧਾ ਸਿੱਧਾ ਅਰਥ ਹੈ ਵੀ ਹੋਮੇ ਇਹ ਜਾਤ ਹੈ, ਹੋਮੇ ਕਰਮ ਕਮਾਏ, ਇਹਨਾਂ ਜਿਹੜੇ ਪਹਿਲੇ ਪਾਤਸ਼ਾਹ ਨੇ ਅਵਗੁਣ ਤੇ ਗੁਣ ਦੱਸੇ ਨੇ ਹੋਮੇ ਦੇ, ਇਹ ਉਹਨਾਂ ਦੇ ਵਿਚ ਰਹਿ ਕੇ ਹੀ ਅਸੀਂ ਕੰਮ ਕਰ ਰਹੇ ਹਾਂ। ਹੋਮੇ ਇਹੀ ਬੰਧਨਾ ਫਿਰ ਫਿਰ ਜੁਨੀ ਪਾਏ, ਇਹ ਜਿਹੜੇ ਸਾਰੇ ਪਹਿਲੇ ਪਾਤਸ਼ਾਹ ਨੇ ਦੱਸੇ ਹੋਏ ਨੇ ਇਹਨਾਂ ਦੇ ਬੰਧਨਾਂ ਦੇ ਵਿਚ ਹੀ ਪੈ ਕੇ ਅਸੀਂ ਮੁੜ ਮੁੜ ਕੇ ਜੂਨੀਆਂ ਦੇ ਵਿਚ ਪੈ ਰਹੇ ਹਾਂ, ਗਰਭ ਦੇ ਵਿਚ ਆ ਕੇ ਜਨਮ ਰਹੇ ਹਾਂ, ਮਰ ਰਹੇ ਹਾਂ, ਜਨਮ ਰਹੇ ਹਾਂ, ਮਰ ਰਹੇ ਹਾਂ। ਸੋ ਪਹਿਲੀਆਂ ਦੋ ਪੰਕਤੀਆਂ ਪਹਿਲੇ ਸ਼ਲੋਕ ਦੇ ਵੱਲ ਨੂੰ ਇਸ਼ਾਰਾ ਕਰ ਰਹੀਆਂ ਨੇ
ਜੀ।
ਹੁਣ ਉਸ ਨੂੰ ਅੱਗੇ ਹੁਣ ਇਹ ਭੂਮਿਕਾ ਬੰਨ ਕੇ ਦੋ ਪੰਕਤੀਆਂ ਦੇ ਵਿਚ ਪਿਛਲੇ ਸ਼ਲੋਕ ਨੂੰ ਨਾਲ ਜੋੜ ਕੇ ਤੀਸਰੀ ਪੰਕਤੀ ਦੇ ਵਿਚ ਹੋਮੇ ਕਿੱਥੋਂ ਉਪਜੈ ਕਿੱਤ ਸੰਜਮੇ ਜਾਏ ਇੱਕ ਸਵਾਲ ਕਰਦੇ ਨੇ ਫਿਰ ਤੇ ਹੁਣ ਸਿੱਖ ਸਮਝ ਗਿਆ ਆ ਸਾਰੀ ਇਹਦੀ ਹੋਮੇ ਦੀ ਜਾਤ ਕੀ ਆ, ਇਹਦੇ ਵਿਚ ਅਸੀਂ ਫਸੇ ਹੋਏ ਆ, ਕੰਮ ਕਰ ਰਹੇ ਆ, ਇਹ ਬੰਧਨ ਪਏ ਹੋਏ ਨੇ, ਜੂਨਾਂ ਚ ਆ ਰਹੇ ਆ। ਹੁਣ ਕਹਿੰਦੇ ਸਵਾਲ ਇਹ ਹੈ ਕਿ ਹੋਮੇ ਕਿੱਥੋਂ ਸ਼ੁਰੂ ਹੁੰਦੀ ਆ, ਕਿੱਦਾਂ ਇਹ ਸ਼ੁਰੂ ਹੁੰਦੀ ਆ ਤੇ ਕਿਸ ਸੰਜਮ ਕਿਸ ਵਿਧੀ ਦੇ ਨਾਲ ਇਹ ਖਤਮ ਹੋ ਸਕਦੀ ਹੈ, ਇਹ ਸਵਾਲ ਹੈ। ਇਹ ਸਵਾਲ ਸਾਨੂੰ ਸਾਰਿਆਂ ਨੂੰ ਮਨ ਦੇ ਵਿਚ ਹੁਣ ਵੀ ਆ ਰਿਹਾ ਹੋਣਾ, ਹਮੇਸ਼ਾ ਹੀ ਆਉਂਦਾ ਵੀ ਹੋਮੇ ਦੇ ਬਾਰੇ ਅਸੀਂ ਜਾਣ ਤਾਂ ਗਏ ਆ, ਇਹ ਸ਼ੁਰੂ ਕਿੱਥੋਂ ਹੁੰਦੀ ਆ ਤੇ ਖਤਮ ਕਿੱਦਾਂ ਹੁੰਦੀ ਆ, ਇਹਦਾ ਇਲਾਜ ਕੀ ਆ। ਹੁਣ ਦਲਜੀਤ ਸਿੰਘ ਜੀ, ਕਈ ਵਾਰੀ ਸਾਡੇ ਪ੍ਰਚਾਰਕ ਵੀ ਜਾਂ ਹੋਰ ਵੀ ਧਾਰਮਿਕ ਪੁਰਚ ਉਹ ਸਮੱਸਿਆ ਤਾਂ ਦੱਸਦੇ ਰਹਿੰਦੇ ਨੇ ਕਿ ਸਮੱਸਿਆ ਕੀ ਆ, ਆਹ ਸਮੱਸਿਆ ਜੀ ਤੁਸੀਂ ਹੋਮੇ ਨਾ ਕਰੋ, ਤੁਸੀਂ ਆਹ ਕਰੋ, ਪਰ ਉਸ ਦਾ ਇਲਾਜ ਨਹੀਂ ਦੱਸਦੇ ਕਿ ਇਲਾਜ ਕੀ ਆ। ਤੇ ਗੁਰੂ ਸਾਹਿਬ ਨੇ ਸਮੱਸਿਆ ਦੱਸ ਕੇ ਹਰੇਕ ਸ਼ਲੋਕ ਦੇ ਵਿਚ ਉਨ੍ਹਾਂ ਦੀ ਬਾਣੀ ਦੇਖੋ, ਸਾਰੀ ਬਾਣੀ ਪੜ੍ਹੋ, ਇੱਕ ਸਮੱਸਿਆ ਨੂੰ ਉਜਾਗਰ ਕੀਤਾ, ਸਮੱਸਿਆ ਨੂੰ ਉਜਾਗਰ ਕਰਕੇ ਉਹਦਾ ਹੱਲ ਵੀ ਦਿੱਤਾ ਹੈ ਨਾਲ।
ਬਿਲਕੁਲ।
ਤੇ ਹੁਣ ਗੱਲ ਹੱਲ ਵੱਲ ਨੂੰ ਆ ਰਹੀ ਹੈ ਕਿ ਹੋਮੇ ਇਹੋ ਹੁਕਮ ਹੈ ਪਈਏ ਕਿਰਤ ਫਿਰਾਏ
ਜੀ,
ਇਹ ਜਿਹੜਾ ਹੋਮੇ ਹੈ ਇਹ ਵੀ ਇੱਕ ਹੁਕਮ ਦੇ ਵਿਚ ਹੈ ਪਈਏ ਕਿਰਤ ਫਿਰਾਏ, ਤੇ ਜਿਸ ਤਰ੍ਹਾਂ ਅਸੀਂ ਕਿਰਤ ਦੇ ਵਿਚ ਫਿਰ ਰਹੇ ਹਾਂ ਹੁਕਮ ਦੇ ਅੰਦਰ, ਉਸ ਹੁਕਮ ਦੇ ਅੰਦਰ ਇਹ ਹੋਮੇ ਵੀ ਜਿਹੜੀ ਆ ਉਹ ਹੁਕਮ ਦੇ ਅੰਦਰ ਹੀ ਪੈਦਾ ਕੀਤੀ ਗਈ ਹੈ, ਹੁਕਮ ਤੋਂ ਬਾਹਰ ਨਹੀਂ ਹੈਗੀ ਉਹ ਹੋਮੇ। ਹੁਣ ਅੱਗੇ ਜਿਹੜਾ ਅਕਸਰ ਸਾਰਿਆਂ ਨਾਲੋਂ ਮੇਰਾ ਖਿਆਲ ਵੱਧ ਪ੍ਰਚਲਿਤ ਸ਼ਲੋਕ ਦੀਆਂ ਪੰਕਤੀਆਂ ਨੇ, ਹੋਮੇ ਦੀਰਘ ਰੋਗ ਹੈ ਦਾਰੂ ਵੀ ਇਸ ਮਾਏ, ਇਹ ਹਰ ਸਿੱਖ ਨੂੰ ਇਹ ਯਾਦ ਹੋਣਾ ਆ, ਉਹਨਾਂ ਨੂੰ
ਜਵਾਨੀ
ਯਾਦ ਹੋਣਾ ਕਿ ਹੋਮੇ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ, ਕਿ ਜਿਹੜਾ ਹੋਮੇ ਹੈ ਉਹ ਦੀਰਘ ਦਾ ਮਤਲਬ ਹੁੰਦਾ ਬਹੁਤ ਔਖਾ, ਬਹੁਤ ਮਾੜਾ ਰੱਖ ਲਓ ਵੱਡਾ ਰੱਖ ਲਓ, ਕਿ ਹੋਮੇ ਜਿਹੜਾ ਬਹੁਤ ਵੱਡਾ ਰੋਗ ਹੈ ਪਰ ਇਸ ਦਾ ਜਿਹੜਾ ਇਲਾਜ ਹੈ ਉਹ ਵੀ ਇਸ ਦੇ ਵਿਚ ਹੀ ਆ, ਹੋਮੇ ਦੇ ਵਿਚ ਹੀ ਆ।
ਹੁਣ ਮੈਂ ਤੁਹਾਡੀ ਗੱਲ ਰੋਕ ਰਿਹਾ ਕਿਉਂਕਿ ਮੈਡੀਕਲ ਲਾਈਨ ਨਾਲ ਸੰਬੰਧਿਤ ਹੋਣ ਕਰਕੇ ਮੈਂ ਵੀ ਇਹ ਜਾਣਦਾ ਕਿ ਜਿਸ ਗੱਲ ਤੋਂ ਸਾਨੂੰ ਕੋਈ ਬਿਮਾਰੀ ਲੱਗਦੀ ਹੈ, ਸਰੀਰਕ ਤੌਰ ਦੀ ਗੱਲ ਲੈ ਲਈਏ, ਤੇ ਉਹਦੇ ਵਿੱਚੋਂ ਹੀ ਬਣੀ ਦਵਾਈ ਸਾਨੂੰ ਉਹਦਾ ਇਲਾਜ ਦਿੰਦੀ ਆ। ਮੈਂ ਤੁਹਾਨੂੰ ਮਿਸਾਲ ਦੇ ਦਿੰਦਾ, ਸਾਡੇ ਜਦੋਂ ਮੈਂ ਮੈਡੀਕਲ ਲਾਈਨ ਚ ਸ਼ੁਰੂਆਤ ਕੀਤੀ ਸੀ ਤਾਂ ਸਾਡੇ ਪ੍ਰੋਫੈਸਰ ਕਹਿੰਦੇ ਸੀ ਜਿਵੇਂ ਅੰਬ ਖਾਣ ਕੱਚੇ ਅੰਬ ਖਾਣ ਨਾਲ ਢਿੱਡ ਪੀੜ ਹੋਣ ਲੱਗ ਪੈਂਦੀ ਆ, ਤੇ ਉਹਦਾ ਹੀ ਆਚਾਰ ਪਾ ਕੇ ਤੇ ਸਾਡੀ ਢਿੱਡ ਪੀੜ ਹਟ ਜਾਂਦੀ ਆ। ਮਤਲਬ ਇੱਕ ਗੁਰੂ ਸਾਹਿਬ ਨੇ ਵੀ ਉਹੋ ਹੀ ਤਰੀਕਾ ਸਾਨੂੰ ਦੱਸਿਆ ਕਿ ਇਹਦੇ ਵਿੱਚ ਹੀ ਇਹਦਾ ਇਲਾਜ ਹੈ। ਕਾਸਟ ਮੈਂ ਜਿਉਂ ਹੈ ਬੈ ਸੰਤਰ ਮੱਥ ਸੰਜਮ ਕਾਢ ਕਟੀਜੇ, ਜਿਵੇਂ ਲੱਕੜ ਦੇ ਵਿੱਚ ਅੱਗ ਹੁੰਦੀ ਹੈ ਪਰ ਕਿਸੇ ਨੂੰ ਪਤਾ ਨੀ ਹੁੰਦਾ, ਤੇ ਜਦੋਂ ਉਹਨੂੰ ਸੰਜਮ ਨਾਲ ਵਰਤੀ ਅੱਗੇ ਸੰਜਮ ਬਾਰੇ ਵੀ ਆਏਗਾ, ਸੰਤੋਖ ਬਾਰੇ ਵੀ ਆਏਗਾ, ਤੇ ਉਹਦੇ ਵਿੱਚ ਹੀ ਅੱਗ ਨੂੰ ਕੱਢਿਆ ਜਾ ਸਕਦਾ।
ਦਲਜੀਤ ਸਿੰਘ ਜੀ, ਮੈਡੀਕਲ ਲਾਈਨ ਦੇ ਵਿਚ ਤੁਸੀਂ ਦੇਖਿਆ ਹੋਣਾ ਕਿ ਜਿੰਨੇ ਵੀ ਵੈਕਸੀਨ ਬਣਦੇ ਨੇ ਉਹ ਵੀ ਉਸੇ ਬਿਮਾਰੀ ਦੇ ਜਿਹੜੇ
ਬਿਲਕੁਲ
ਡਿਲਿਊਟ ਕੀਤੇ ਹੋਏ ਜਾਂ ਤਰਲ ਕੀਤੇ ਹੋਏ ਕੀਟਾਣੂਆਂ ਨੂੰ ਲੈ ਕੇ ਬਣਦੇ ਨੇ, ਤੇ ਉਹ ਬਿਮਾਰੀ ਦੇ ਹੀ ਇੰਜੈਕਸ਼ਨ ਲਾਈ ਜਾਂਦੇ ਨੇ ਬਹੁਤ ਸਲੋ, ਔਰ ਸਾਡਾ ਹੀ ਸਰੀਰ ਉਹ ਫਿਰ ਉਹਦੇ ਚੋਂ ਕੀਟਾਣੂ ਹੋਰ ਬਣਾ ਕੇ ਉਹਨਾਂ ਦੇ ਐਂਟੀ ਉਹਦਾ ਇਲਾਜ ਕਰਦਾ ਹੈ। ਉਸੇ ਹੀ ਬਿਮਾਰੀ ਦਾ ਟੀਕਾ ਲਾਇਆ ਜਾਂਦਾ ਪਹਿਲਾਂ ਹਲਕੇ ਪੱਧਰ ਦੇ ਉੱਤੇ, ਫਿਰ ਜਿਸ ਤਰ੍ਹਾਂ ਪੋਲੀਓ ਹੈ ਜਾਂ ਹੋਰ ਟੀਕੇ ਨੇ, ਸੋ ਉਹ ਜਿਹੜਾ ਇਲਾਜ ਵੀ ਫਿਰ ਉਸ ਬਿਮਾਰੀ ਦੇ ਨਾਲ ਹੀ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਕਈ ਵਾਰੀ ਕਹਿੰਦੇ ਨੇ ਕਿ ਜ਼ਹਿਰ ਜ਼ਹਿਰ ਨੂੰ ਮਾਰਦਾ ਹੈ, ਸੋ ਇਸੇ ਹੀ ਤਰ੍ਹਾਂ ਜਿਹੜਾ ਹਉਮੈ ਜਿਹੜੀ ਇੱਕ ਚੀਜ਼ ਬਣੀ ਹੈ ਉਹਦਾ ਕਾਊਂਟਰ ਜ਼ਰੂਰ ਬਣਿਆ ਹੋਇਆ ਦੁਨੀਆਂ ਦੇ ਉੱਤੇ। ਜੇ ਦੋ ਜੇ ਚੀਜ਼ ਕਿਉਂਕਿ ਇਹ ਦੁਬਿਧਾ ਆ ਦੋ ਹੈ, ਸੋ ਜੇ ਉਹ ਹੈਗੀ ਹੈ ਤਾਂ ਉਸ ਦਾ ਖਤਮ ਕਰਨ ਦਾ ਵੀ ਇਲਾਜ ਹੈਗਾ। ਗੁਰੂ ਸਾਹਿਬ ਇਸ ਪੰਕਤੀ ਦੇ ਵਿਚ ਇਹ ਕਹਿੰਦੇ ਕਿ ਜੇ ਦੀਰਘ ਰੋਗ ਹੈ ਨਾ ਹਉਮੈ ਤਾਂ ਇਸ ਦਾ ਇਲਾਜ ਵੀ ਇਹਦੇ ਵਿਚ ਹੀ ਆ। ਹੁਣ ਇਹਦਾ ਇਲਾਜ ਕਿਸ ਤਰ੍ਹਾਂ ਕਿ ਕਿਰਪਾ ਕਰੇ ਜੇ ਆਪਣੀ ਤਾਂ ਗੁਰਕਾ ਸ਼ਬਦ ਕਮਾਏ,
ਗੁਰਕਾ ਸ਼ਬਦ ਕਮਾਏ।
ਹਾਂਜੀ, ਜਿਸ ਤਰ੍ਹਾਂ ਅਸੀਂ ਪਹਿਲਾਂ ਕਹਿੰਦੇ ਕਿ ਜਿਹੜਾ ਓ ਹੈ ਓਮ ਨੂੰ ਉਲਟ ਕਰ ਲਓ ਤਾਂ ਹਉ ਬਣ ਜਾਂਦਾ ਹੈ। ਸੋ ਤੁਸੀਂ ਹਜੇ ਇੱਕ ਇਨਸਾਨ ਹੈ ਜਿਹੜਾ ਉਹ ਹਉ ਦੇ ਵਿਚ ਹੀ ਫਿਰ ਰਿਹਾ, ਉਹਨੂੰ ਓਮ ਦੀ ਜਾਣਕਾਰੀ ਨਹੀਂ ਹੈਗੀ, ਓਮ ਦੀ ਸੋਝੀ ਨੀ। ਓਮ ਦੀ ਸੋਝੀ ਕਿਨ ਦਿੱਤੀ ਆ? ਓਮ ਦੀ ਸੋਝੀ ਤੁਹਾਨੂੰ ਤੀਜਾ ਬੰਦਾ ਦੇ ਰਿਹਾ ਵਿਚਕਾਰ, ਤੁਹਾਡੇ ਤੇ ਰੱਬ ਦੇ ਵਿਚਕਾਰ ਇੱਕ ਗੁਰੂ ਆ ਖੜਾ। ਗੁਰੂ ਤੁਹਾਨੂੰ ਕਹਿ ਰਿਹਾ ਬਈ ਨਹੀਂ ਜੀ, ਇਹ ਤੁਸੀਂ ਨੀ ਹੈਗੇ ਜੋ ਕਰ ਰਹੇ ਆ, ਇਹ ਉਹ ਕਰ ਰਿਹਾ ਆ,
ਉਹ ਕਰ ਰਿਹਾ।
ਗੁਰਕਾ ਸ਼ਬਦ ਕਮਾਏ, ਉਥੇ ਗੁਰਕਾ ਸ਼ਬਦ ਜਿਹੜਾ ਇੱਕ ਉਹ ਤੀਲ ਬਾਲ ਜਾਂਦਾ ਨੇ, ਉਹ ਚਿਰਾਗ ਜਾਲ ਜਾਂਦਾ, ਉਹ ਦੀਵਾ ਜਗਾ ਜਾਂਦਾ, ਤੁਹਾਨੂੰ ਰੋਸ਼ਨ ਕਰ ਦਿੰਦਾ ਕਿ ਨਹੀਂ ਤੁਸੀਂ ਉਹ ਨਹੀਂ ਹੈਗੇ, ਉਹ ਅਕਾਲ ਪੁਰਖ ਉਹ ਹੈ ਜੋ ਕਰਵਾ ਰਿਹਾ। ਜਦੋਂ ਇਹ ਸੋਝੀ ਹੋ ਜਾਂਦੀ ਆ ਤਾਂ ਫਿਰ ਉਹੀ ਜਿਹੜੀ ਮੈਂ ਆ ਉਹ ਫਿਰ ਉਹ ਚ ਬਦਲ ਜਾਂਦੀ ਆ, ਇਲਾਜ ਹੋ ਜਾਂਦਾ, ਉਲਟ ਹੋ ਜਾਂਦਾ। ਨਾਨਕ ਕਹੇ ਸੁਣੋ ਜਨੋ, ਇੱਤ ਸੰਜਮ ਦੁੱਖ ਜਾਏ,
ਦੁੱਖ ਜਾਏ।
ਸੋ ਉਹ ਜਿਹੜੇ ਮਤਲਬ ਜਦੋਂ ਆਪਣੀ ਪਰਮਾਤਮਾ ਕਿਰਪਾ ਕਰ ਦੇਵੇ ਤਾਂ ਇਹ ਜਿਹੜੇ ਬੰਧਨ ਛੱਡ ਕੇ ਸਤਿਗੁਰ ਦਾ ਸ਼ਬਦ ਯਾਨੀ ਕਿ ਸ਼ਬਦ ਗੁਰੂ ਦੀ ਕਮਾਈ ਬੰਦਾ ਕਰਨ ਲੱਗ ਜਾਂਦਾ, ਤੇ ਉਸ ਸ਼ਬਦ ਰਾਹੀਂ ਫਿਰ ਜਿਹੜੀ ਦੁਬਿਧਾ ਆ ਜਿਹੜੀ ਕਿ ਹਉਮੈ ਦਾ ਕਾਰਨ ਹੈ ਉਹ ਵਿੱਚੋਂ ਨਿਕਲ ਕੇ ਇੱਕ ਨਾਮ ਨੂੰ ਸੁਣਦਾ ਹੈ ਤੇ ਉਸ ਦੇ ਵਿੱਚ ਲੀਨ ਹੋ ਜਾਂਦਾ, ਇੱਕ ਨਾਮ ਦੇ ਵਿੱਚ, ਕਿਉਂਕਿ ਉਹ ਪਹਿਲਾਂ ਦੋਵਾਂ ਦੇ ਵਿੱਚ ਹੈ, ਨਾਮ ਇੱਕੋ ਹੀ ਆ ਦੁਨੀਆਂ ਦੇ ਉੱਤੇ। ਜਦੋਂ ਇੱਕ ਨਾਮ ਦੇ ਵਿੱਚ ਲੀਨ ਹੋ ਜਾਂਦਾ ਤਾਂ ਦੂਸਰੀ ਤਾਂ ਚੀਜ਼ ਰਹਿ ਹੀ ਨਹੀਂ ਜਾਂਦੀ। ਸੋ ਹਉਮੈ ਜਿਹੜਾ ਆ ਉਹ ਖਤਮ ਹੋ ਜਾਂਦੀ ਆ ਸ਼ਬਦ ਦੇ ਰਾਹੀਂ ਨਾਮ ਨਾਲ ਜੁੜ ਕੇ, ਉਹ ਏਕੇ ਦੇ ਵਿੱਚ ਸਮਾ ਜਾਂਦਾ, ਜਿੱਥੇ ਏਕਾ ਆ ਉੱਥੇ ਦੂਸਰੀ ਚੀਜ਼ ਹੈ ਹੀ ਨਹੀਂ। ਸੋ ਇਸ ਕਰਕੇ ਹਉਮੈ ਇਸ ਤਰ੍ਹਾਂ ਖਤਮ ਹੁੰਦੀ ਆ, ਔਰ ਉਹ ਸਰੀਰ ਦੇ ਵਿੱਚੋਂ ਹੀ ਆਪਣੇ ਲਾਈਫ ਟਾਈਮ ਦੇ ਵਿੱਚ ਹੀ ਉਹ ਉਪਲਬਧ ਹੁੰਦੀ ਆ। ਇਹੀ ਇੱਕ ਵਿਧੀ ਆ ਹਉਮੈ ਰੋਗ ਤੋਂ ਛੁਟਕਾਰਾ ਪਾਉਣ ਦੀ। ਇਲਾਜ ਇਹ ਹੈ ਕਿ ਉਹ ਇੱਕ ਪਰਮਾਤਮਾ ਨਾਲ ਇੱਕਮਿੱਕ ਹੋ ਜਾਵੇ ਤੇ ਦੂਸਰਾ ਉਸ ਦੇ ਅੰਦਰੋਂ ਖਤਮ ਹੋ ਜਾਵੇ, ਮੈਂ ਖਤਮ ਹੋ ਜਾਵੇ ਤੇ ਉਹ ਰਹਿ ਜਾਵੇ
ਜੀ।
ਸੋ ਇਹੀ
ਜੁਗਤੀ ਆ, ਸੰਜਮ ਦਾ ਭਾਵ ਜੁਗਤੀ ਆ। ਗੁਰੂ ਸਾਹਿਬ ਕਹਿੰਦੇ ਆ ਕਿ ਗੁਰੂ ਦਾ ਸ਼ਬਦ ਜੇ ਉਹਨੂੰ ਕਮਾ ਲਿਆ ਤੂੰ ਤੇ ਤੇਰਾ ਇਹਦਾ ਇਲਾਜ ਪੱਕਾ ਹੈ। ਗੱਲ ਉਲਟੀ ਹੋ ਜਾਣੀ,
ਗੱਲ ਉਲਟੀ ਹੋ ਜਾਣੀ,
ਕਹਿੰਦੇ ਨਾ ਉਲਟੀ ਗੰਗਾ ਵਹਿ ਗਈ ਤੇ ਗੁਰੂ ਸਾਹਿਬ ਕਹਿੰਦੇ ਵੀ ਗੱਲ ਉਲਟੀ ਕਰ ਸਕਦੇ ਆ ਪਰ ਗੁਰੂ ਦੇ ਲੜ ਲੱਗ ਕੇ ਗੁਰੂ ਦਾ ਸ਼ਬਦ ਕਮਾਉਣਾ। ਇੱਕ ਵਾਰ ਆਵਨ ਦੀ ਵੀ ਆਪਾਂ ਇਸ ਪੌੜੀ ਨੂੰ ਫਿਰ ਤੋਂ ਕੀਰਤਨ ਰੂਪ ਵਿਚ ਕਹੋ ਤਾਂ ਸਰਵਨ ਕਰ ਲਈਏ ਪੌੜੀ ਵਿਚਾਰਨ ਤੋਂ ਪਹਿਲਾਂ।
ਜੀ ਬਿਲਕੁਲ।
ਹਉਮ ਚ ਆਇਆ ਹਉਮ ਚ ਗਿਆ ਹਉਮ ਜੰਮਿਆ ਹਉਮ ਚ ਮੂਆ ਹਉਮ ਜਿੱਤਾ ਹਉਮ ਚ ਲਾਇਆ ਹਉਮ ਚ ਖੱਟਿਆ ਹਉਮ ਚ ਗਿਆ ਹਉਮ ਸਚਿਆਰ ਕੁੜਿਆਰ ਹਉਮ ਚ ਪਾਪ ਪੁੰਨ ਵਿਚਾਰ ਹਉਮ ਚ ਨਰਕ ਸੁਰਗ ਅਵਤਾਰ ਹਉਮ ਚ ਹੱਸੇ ਹਉਮ ਚ ਰੋਵੇ ਹਉਮ ਚ ਭਰੀਏ ਹਉਮੇ ਧੋਵੇ ਹਉਮੇ ਜਾਤੀ ਜਿਨ ਸਿਖੋਵੇ ਹਉਮ ਚ ਮੂਰਖ ਹਉਮ ਚ ਸਿਆਣਾ ਮੋਖ ਮੁਖ ਕੀ ਸਾਰ ਨਾ ਜਾਣਾ ਹਉਮ ਚ ਮਾਇਆ ਹਉਮ ਛਾਇਆ ਹਉਮੇ ਕਰ ਕਰ ਜੰਤੂ ਪਾਇਆ ਹਉਮੇ ਬੁਝੇ ਤੰਦਰ ਸੁਜੇ ਗਿਆਨ ਵੀ ਹੋਣਾ ਕਥ ਕਥ ਲੂਜੇ
ਨਾਨਕ ਹੁਕਮੀ ਲਿਖਿਆ ਲੇਖ ਜਿਹਾ ਵੇਖਾ ਤਿਆ ਵੇਖ ਮਹੱਲਾ ਦੂਜਾ ਹਮੈਂ ਇਹਾ ਜਾਦਵਾ ਹਮੈਂ ਕਰਮ ਕਮਾਵੇ ਹਮੈਂ ਇਹੀ ਬੰਦਨਾ ਫਿਰ ਦਰਜਾਉਣੀ ਪਾਏ ਹਮੈਂ ਕਿਥੋਂ ਉਪਜਾਏ ਕਿਸਨ ਵੀ ਜਾਏ ਹਮੈਂ ਇਹਾ ਹੁਕਮ ਹੈ ਪਿਆ ਕਿਰਤ ਫਿਰਾਏ ਹਮੈਂ ਦੀਰਘ ਰੋਗ ਹੈ ਦਾਰੂ ਪੀ ਇਸ ਮਾਏ ਕਿਰਪਾ ਕਰੇ ਦੇ ਆਪਣੀ ਤਾਂ ਗੁਰਕਾ ਸ਼ਬਦ ਕਮਾਏ ਨਾਨਕ ਸੁਣੋ ਜਨੋ ਇਸ ਸੰਜਮ ਦੁੱਖ ਜਾਏ ਪੌੜੀ
ਸੇਵ ਕੀਤੀ ਸੰਤੋਖੇ ਜਿਹਨੇ ਸੱਚੋ ਸੱਚ ਧਿਆਇਆ ਉਹਨੇ ਮੰਦੇ ਪੈਰ ਨ ਰੱਖਿਓ ਕਰ ਸੁਕਰ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਧਨਾ ਅਨਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿੱਤੇ ਵੈਚਲੇ ਸਵਾਇਆ ਵਡਿਆਈ ਵੱਡਾ ਪਾਇਆ
ਵਡਿਆਈ ਵੱਡਾ ਪਾਇਆ ਇਸ ਸੱਤਵੀਂ ਪੌੜੀ ਵਿਚ ਗੁਰੂ ਸਾਹਿਬ ਨੇ ਦੋ ਤਿੰਨ ਚੀਜ਼ਾਂ ਨੂੰ ਬੜਾ ਸੋਹਣਾ ਡਿਟੇਲ ਚ ਦੱਸਿਆ ਸੇਵਾ ਸੰਤੋਖ ਸੁਕਿਰਤ ਇਹ ਸਾਰੀਆਂ ਬਖਸ਼ਿਸ਼ਾਂ ਨੇ ਜੋ ਗੁਰੂ ਘਰ ਦੇ ਵਿਚੋਂ ਬਖਸ਼ਿਸ਼ ਹੁੰਦੀਆਂ ਨੇ ਸੰਤੋ ਰਾਮ ਨਾਮ ਨਿਸਤਰੀ ਹੈ ਉਠਤ ਬੈਠਤ ਹਰ ਹਰ ਧਿਆਈਏ ਅਨਦਿਨ ਸੁਕਿਰਤ ਕਰੀਏ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਦੁਕਿਰਤ ਸੁਕਿਰਤ ਕਰਮ ਕਰ ਬੁਰਾ ਭਲਾ ਹੋਏ ਨਾਉ ਧਰਾਵੇ ਅਮਨਦੀਪ ਬੜਾ ਸੋਹਣਾ ਹੀ ਗੁਰੂ ਸਾਹਿਬ ਨੇ ਸੰਤੋਖੀ ਹੋਣ ਦੀ ਵੀ ਗੱਲ ਕੀਤੀ ਹੈ ਤੇ ਬਾਣੀ ਵਿਚ ਜਦੋਂ ਆਪਾਂ ਨਿਤਨੇਮ ਕਰਦੇ ਹਾਂ ਸੰਤੋਖ ਥਾਪ ਰੱਖਿਆ ਜਨਸੂਤ ਜਾਂ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਬਬੂਤ ਇਹ ਸਾਰੀਆਂ ਅਵਸਥਾ ਜਿਹੜੀਆਂ ਨੇ ਜਿਹੜਾ ਇਲਾਜ ਹੈ ਹੋਮੇ ਦਾ ਤੇ ਉਹ ਸਾਰਾ ਇਹਦੇ ਵਿਚ ਆਉਂਦਾ ਹੈ ਪੌੜੀ ਬਾਰੇ ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਤੇ ਆਇਆ ਇਹਦੇ ਬਾਰੇ ਤੁਸੀਂ ਵੀ ਵਿਸਥਾਰ ਵਿਚ ਦੱਸੋ
ਇਹ ਉਹ ਅਵਸਥਾ ਹੈ ਜਦੋਂ ਹੋਮੇ ਦਾ ਇਲਾਜ ਹੋ ਗਿਆ ਜਦੋਂ ਹੋਮੇ ਬੁੱਝ ਗਏ ਹੋਮੇ ਖਤਮ ਹੋ ਗਈ ਤਾਂ ਹੁਣ ਕੀ ਅਵਸਥਾ ਹੈ ਸੰਤੋਖ ਦੀ ਅਵਸਥਾ ਆ ਗਈ ਹੈ ਉਹ ਅਵਸਥਾ ਕੀ ਹੈ ਉਹ ਸਤਯੁਗ ਦੀ ਅਵਸਥਾ ਸਾਮ ਕਹੇ ਸੇ ਤੰਬਰ ਸਵਾਮੀ ਉਹ ਜਿਹੜਾ ਸਮ ਹੈ ਸਾਰਾ ਕੁਝ ਸਮ ਹੋ ਜਾਂਦਾ ਬਰਾਬਰ ਹੋ ਜਾਂਦਾ ਉਸ ਮਤਲਬ ਉਹ ਦੁੱਖ ਤੇ ਸੁੱਖ ਜਿਹੜੇ ਨੇ ਦੋਨੋਂ ਸਾਵੇਂ ਹੋ ਜਾਂਦੇ ਨੇ ਸੋ ਉਹ ਜਿਹੜੀ ਬਰਾਬਰ ਵਿਚਕਾਰ ਵਾਲੀ ਅਵਸਥਾ ਉਥੇ ਸੰਤੋਖ ਹੈ ਉਹ ਸੰਤੋਖ ਆ ਜਾਂਦਾ ਹੈ ਸੇਵ ਕੀਤੀ ਸੰਤੋਖੀ ਜਿਨੇ ਸੱਚੋ ਸੱਚ ਤੇ ਅਸਲੀ ਸੇਵਾ ਤਾਂ ਫਿਰ ਉਹਨਾਂ ਨੇ ਸੰਤੋਖੀਆਂ ਨੇ ਕੀਤੀ ਹੈ ਜਿਨ੍ਹਾਂ ਨੇ ਸੱਚ ਨੂੰ ਧਿਆਇਆ ਹੈ ਸੱਚੋ ਸੱਚ ਧਿਆਇਆ ਉਹ ਫਿਰ ਸੰਤੋਖ ਦੇ ਅਵਸਥਾ ਦੇ ਵਿਚ ਆ ਜਾਂਦੇ ਨੇ ਹੁਣ ਕਹਿੰਦੇ ਨੇ ਕਿ ਉਹਨੇ ਮੰਦੇ ਪੈਰ ਨਾ ਰੱਖਿਓ ਉਹ ਆਪਣੀ ਸੇਵਾ ਕਰਦੇ ਨੇ ਅਕਾਲ ਪੁਰਖ ਦੀ ਸ਼ਬਦ ਦੀ ਨਾਮ ਦੀ ਸੱਚੇ ਨਾਮ ਦੀ ਤਾਂ ਇਸ ਸੇਵਾ ਦੇ ਵਿਚ ਉਹਨਾਂ ਨੂੰ ਸੰਤੋਖ ਮਿਲਦਾ ਆ ਇਹੀ ਸੱਚ ਆ ਇਹੀ ਉਹ ਧਿਆਉਂਦੇ ਨੇ ਨਾਮ ਨੂੰ ਕਿਉਂਕਿ ਇੱਥੇ ਧਿਆਇਆ ਅੱਖਰ ਵਰਤਿਆ ਗਿਆ ਉਹ ਧਿਆਨ ਦਾ ਮਤਲਬ ਨਾਮ ਹੀ ਹੈ ਸ਼ਬਦ ਤੇ ਨਾਮ ਹੁਣ ਇਸ ਨਾਮ ਨੂੰ ਧਿਆਨ ਦੇ ਕਿਰਿਆ ਦੇ ਵਿਚ ਉਹ ਮੰਦੇ ਪੈਰ ਨਹੀਂ ਰੱਖਦੇ ਮੰਦੇ ਥਾਂ ਤੇ ਮਾੜੇ ਥਾਂ ਤੇ ਪੈਰ ਨਹੀਂ ਰੱਖਦੇ ਮੰਦੇ ਕਰਮ ਨਹੀਂ ਕਰਦੇ ਮੰਦੇ ਪਾਸੇ ਨਹੀਂ ਚੱਲਦੇ ਉਹ ਇੱਕ ਨਾਮ ਨੂੰ ਹੀ ਧਿਆਉਂਦੇ ਨੇ ਕਰ ਸੁਕਰਤ ਧਰਮ ਕਮਾਇਆ ਹੁਣ ਇਹ ਨੁਕਤਾ ਵੀ ਸਮਝਣ ਵਾਲਾ ਹੈ ਕਿ ਧਰਮ ਹੈ ਕੀ ਫਿਰ ਧਰਮ ਅਸਲੀ ਧਰਮ ਤਾਂ ਨਾਮ ਧਰਮ ਹੈ ਜਿਹੜਾ ਗੁਰਬਾਣੀ ਦੇ ਵਿਚ ਵੀ ਆਉਂਦਾ ਕਿ ਨਾਮ ਧਰਮ ਨਾਮ ਦੀ ਕਮਾਈ ਜਿਹੜੀ ਆ ਉਹੀ ਇੱਕ ਧਰਮ ਹੈ ਸੋ ਸੁਕਰਤ ਦਾ ਮਤਲਬ ਇੱਥੇ ਹੈ ਕਿ ਉਨ੍ਹਾਂ ਨੇ ਫਿਰ ਜਿਹੜਾ ਨਾਮ ਧਰਮ ਹੈ ਉਹ ਸੁਕ੍ਰਿਤ ਸੋ ਦਾ ਮਤਲਬ ਹੁੰਦਾ ਸੁਚੱਜਾ ਉਹ ਤੋਂ ਛੋਟਾ ਅੱਖਰ ਬਣਿਆ ਕ੍ਰਿਤ ਕ੍ਰਿਤ ਦਾ ਮਤਲਬ ਕਰਮ ਮਤਲਬ ਸੁਚੱਜੇ ਤਰੀਕੇ ਦੇ ਨਾਲ ਅਸਲੀ ਤਰੀਕੇ ਨਾਲ ਫਿਰ ਧਰਮ ਉਨ੍ਹਾਂ ਨੇ ਕਮਾਇਆ ਹੈ ਜੋ ਅਸੀਂ ਵੀ ਹੁਣ ਵੀ ਹੋਮੇ ਦੇ ਵਿਚ ਧਰਮ ਕਮਾ ਰਹੇ ਹਾਂ ਨਾ ਅਸੀਂ ਕਹਿ ਰਹੇ ਹਾਂ ਕਿ ਇਸ ਤਰ੍ਹਾਂ ਕਰਨਾ ਚਾਹੀਦਾ ਇਸ ਤਰ੍ਹਾਂ ਕਰਨਾ ਚਾਹੀਦਾ ਜੀ ਏਦਾਂ ਕਰਨਾ ਚਾਹੀਦਾ ਉਹ ਵੀ ਸੁਕ੍ਰਿਤ ਨਹੀਂ ਹੈਗਾ ਸੁਕ੍ਰਿਤ ਧਰਮ ਉਦੋਂ ਕਮਾਇਆ ਜਾਂਦਾ ਹੈ ਜਦੋਂ ਉਸ ਸ਼ਬਦ ਤੇ ਨਾਮ ਦੀ ਸੋਝੀ ਹੋ ਜਾਂਦੀ ਹੈ ਫੇਰ ਸਾਰੀ ਸ੍ਰਿਸ਼ਟੀ ਬ੍ਰਹਿਮੰਡ ਲੈਵਲ ਤੱਕ ਇੱਕ ਹੀ ਲੱਗਣ ਲੱਗ ਜਾਂਦੀ ਹੈ ਉੱਥੇ ਫਿਰ ਰੂਪ ਰੇਖ ਸਭ ਮਿਟ ਜਾਂਦੇ ਨੇ ਉਹ ਫਿਰ ਸੁਚੱਜਾ ਧਰਮ ਉਹ ਹੁੰਦਾ ਹੈ ਨਾਮ ਦਾ ਅੱਬਲ ਧਰਮ ਤੇ ਉਹ ਧਰਮ ਨੂੰ ਕਮਾਉਂਦੇ ਨੇ ਜਿਹੜਿਆਂ ਦੇ ਅੰਦਰ ਹਉਮੇ ਹੁਣ ਖਤਮ ਹੋ ਚੁੱਕੀ ਹੈ ਤੇ ਉਨ੍ਹਾਂ ਦੇ ਅੰਦਰ ਸੰਤੋਖ ਆ ਚੁੱਕਾ ਹੁੰਦਾ ਹੈ ਉਨ੍ਹਾਂ ਨੂੰ ਸ਼ਬਦ ਤੇ ਨਾਮ ਦਾ ਗੁਰੂ ਨੇ ਦਾਨ ਦੇ ਦਿੱਤਾ ਹੁੰਦਾ ਹੁਣ ਕਹਿੰਦੇ ਨੇ ਕਿ ਉਹਨੇ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਹੁਣ ਇੱਥੇ ਕਈ ਜਿਹੜੇ ਸਾਧ ਨੇ, ਡੇਰਿਆਂ ਵਾਲੇ ਨੇ, ਉਹ ਇਸ ਚੀਜ਼ ਨੂੰ ਬੜਾ, ਇਹਨਾਂ ਪੰਕਤੀਆਂ ਨੂੰ ਬੜਾ ਉਹ ਵਧਾ ਚੜਾ ਕੇ ਆਪਣੇ ਆਪ ਨੂੰ ਉਹ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਅਸੀਂ ਤਾਂ ਜੀ ਅੰਨ ਪਾਣੀ ਬਹੁਤ ਥੋੜਾ ਖਾਂਦੇ ਆ, ਹੱਥ ਨਹੀਂ ਲਾਉਂਦੇ, ਮਾਇਆ ਨੂੰ ਹੱਥ ਨਹੀਂ ਲਾਉਂਦੇ। ਉਹ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਨ੍ਹਾਂ ਨੂੰ ਸੰਤੋਖ ਆ ਚੁੱਕਾ ਆ ਤੇ ਉਹ ਮੰਦੇ ਪੈਰ ਨਹੀਂ ਰੱਖਦੇ, ਧਰਮ ਬਹੁਤ ਸੁਕ੍ਰਿਤ ਤਰੀਕੇ ਨਾਲ ਕਮਾਉਂਦੇ ਨੇ। ਪਰ ਇੱਥੇ ਇਹਦਾ ਮਤਲਬ ਇਹ ਆ ਕਿ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਆ ਕਿ ਜਿਹੜੀ ਦੁਨੀਆ ਆ, ਦੁਨੀਆਂ ਦਾ ਮਤਲਬ ਜਿਹੜੀ ਦੁਨੀਆਂ ਦਾ ਦੋ ਤੋਂ ਬਣਿਆ, ਦੁਨੀ ਜਿਹੜੀ ਦੋ ਚ ਚੱਲ ਰਹੀ ਆ, ਸੁੱਖ ਦੁੱਖ ਚ ਚੱਲ ਰਹੀ ਆ, ਉਹ ਦੋ ਦੇ ਨਾਲ ਦੁਨੀਆ ਦੋ ਦੇ ਨਾਲ ਉਹਨੇ ਆਪਣੇ ਬੰਧਨ ਜਿਹੜੇ ਨੇ ਅਟੈਚਮੈਂਟਾਂ ਤੋੜ ਦਿੱਤੀਆਂ, ਨਾ ਸੁੱਖ ਤੇ ਨਾ ਦੁੱਖ।
ਇਹਦਾ ਦੁੱਖ ਮੈਂ ਦੁੱਖ ਨਹੀਂ ਮਾਨੀ,
ਹਾਂਜੀ,
ਸੁੱਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੀ, ਨਵੇਂ ਪਾਤਸ਼ਾਹ ਦੀ ਬਾਣੀ ਵਿਚ ਵੀ ਆਉਂਦਾ।
ਸੋ ਉਹ ਦੁਨੀਆ ਮਤਲਬ ਦੂਣੀ ਦੇ ਨਾਲ ਇਹ ਨਾਤਾ ਉਨ੍ਹਾਂ ਨੇ ਤੋੜ ਦਿੱਤਾ ਆ। ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਆਪਣੀ ਕਿਰਤ ਨਹੀਂ ਕਰਦੇ, ਜਾਂ ਉਹ ਆਪਣੇ ਪਰਿਵਾਰ ਨਹੀਂ ਪਾਲਦੇ, ਜਾਂ ਉਹ ਆਪਣਾ ਕੋਈ ਕਰਮ ਨਹੀਂ ਕਰਦੇ। ਉਹ ਕਰਦੇ ਆ, ਪਰ ਉਨ੍ਹਾਂ ਦੇ ਨਾਲ ਜਿਹੜੀ ਅਟੈਚਮੈਂਟ ਹੈ ਉਹ ਉਨ੍ਹਾਂ ਦੀ ਹੁਣ ਟੁੱਟ ਚੁੱਕੀ ਆ, ਅਟੈਚਮੈਂਟ ਉਨ੍ਹਾਂ ਦੀ ਇੱਕ ਨਾਮ ਦੇ ਨਾਲ ਹੋ ਚੁੱਕੀ ਆ। ਇਸ ਪੰਕਤੀ ਦਾ ਇਹ ਭਾਵ ਨਿਕਲਦਾ ਆ, ਅੰਨ ਪਾਣੀ ਥੋੜਾ ਖਾਇਆ। ਉਨ੍ਹਾਂ ਦੀ ਜਿਹੜੀ ਬਿਰਤੀ ਆ ਹੁਣ ਉਹ ਖਾਣ ਪੀਣ ਚ ਨਹੀਂ ਰਹਿ ਗਈ, ਐਸ਼ੋ ਆਰਾਮ ਦੇ ਵਿਚ ਨਹੀਂ ਰਹਿ ਗਈ ਹੁਣ ਵੀ ਮੈਂ ਖਾ ਲਵਾਂ, ਆ ਵਾਧੂ ਪਿਆ ਆ, ਕਿਤੇ ਵਿਆਹ ਸ਼ਾਦੀ ਆ ਜਾਂ ਕਿਤੇ ਨਿਉਣ ਦਾ ਆਇਆ ਹੋਇਆ, ਜਿੰਨਾ ਖਾ ਲਵਾਂ ਮੈਂ ਖਾ ਲਵਾਂ। ਉਨ੍ਹਾਂ ਦਾ ਕਿਉਂਕਿ ਧਿਆਨ ਹੁਣ ਖਾਣ ਪੀਣ ਦੇ ਵਿਚ ਨਹੀਂ ਰਿਹਾ, ਉਨ੍ਹਾਂ ਦਾ ਨਾਮ ਦੇ ਵਿਚ ਰਹਿ ਗਿਆ, ਇਸ ਕਰਕੇ ਉਹ ਜਿੰਨੀ ਕੁ ਉਨ੍ਹਾਂ ਦੇ ਸਰੀਰ ਨੂੰ ਲੋੜ ਹੁੰਦੀ ਆ ਉਨਾ ਕੁ ਉਹ ਖਾਣਾ ਪੀਣਾ ਕਰਦੇ ਨੇ, ਲੋੜ ਤੋਂ ਵੱਧ ਨਹੀਂ ਕਰਦੇ। ਉਨ੍ਹਾਂ ਦੇ ਮਨ ਨੂੰ ਸੰਤੋਖ ਆ ਚੁੱਕਾ ਆ ਹੁਣ, ਲਾਲਚ ਜਿਹੜਾ।
ਗੁਰੂ ਸਾਹਿਬ, ਅਮਨਦੀਪ ਮੈਂ ਤੁਹਾਡੀ ਗੱਲ ਰੋਕ ਰਿਹਾ
ਜੀ।
ਗੁਰੂ ਸਾਹਿਬ ਵੀ ਮਤਲਬ ਸੰਤੋਖੀ ਨੂੰ ਹੀ ਰੱਜਿਆ ਕਹਿੰਦੇ ਨੇ, ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੇ। ਮਤਲਬ ਸੰਤੋਖ ਹੀ ਆ ਜਿਹੜਾ ਬੰਦੇ ਨੂੰ ਰਜਾ ਸਕਦਾ ਹੈ, ਨਹੀਂ ਤਾਂ ਲੋਕਾਂ ਕੋਲ ਕਿਹੜੇ ਕਿਹੜੇ ਲੈਂਡ ਲਾਰਡ ਨੇ, ਕਿਹੜੇ ਕਿਹੜੀਆਂ ਫੈਕਟਰੀਆਂ ਨੇ, ਕੋਈ ਗਿਣਤੀ ਮਿਣਤੀ ਨਹੀਂ, ਪਰ ਉਹ ਕਦੀ ਰੱਜਦੇ ਨਹੀਂ। ਇੱਕ ਫੈਕਟਰੀ ਲੱਗੀ, ਉਸ ਤੋਂ ਬਾਅਦ ਦੂਸਰੀ ਦੂਸਰੀ ਤਾਂ ਤੀਸਰੀ ਲੱਗਦਾ ਹੀ ਰਹਿੰਦਾ। ਜਿਹੜਾ ਰੱਜ ਗਿਆ ਕਹਿੰਦੇ ਉਹ ਰਾਜਾ ਹੁੰਦਾ,
ਉਹੀ ਰਾਜਾ।
ਸਾਹਿਬ ਵੀ ਇਹ ਸਾਨੂੰ ਸੰਤੋਖੀ ਹੁੰਦੀ ਜੇ ਜਾਂਚ ਦੱਸ ਰਹੇ ਨੇ।
ਹਾਂਜੀ, ਉਹਨੇ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਸਾਰਾ ਕੁਝ ਹੋਣ ਦੇ ਬਾਵਜੂਦ ਸ੍ਰਿਸ਼ਟੀ ਦੇ ਵਿਚ, ਧਰਤੀ ਦੇ ਵਿਚ ਉਨ੍ਹਾਂ ਲਈ ਉਪਲਬਧ ਹੁੰਦਾ ਆ, ਇਸ ਇੰਨੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਉਹ ਆਪਣੀ ਲੋੜ ਮੁਤਾਬਕ ਹੀ ਚੀਜ਼ ਦੀ ਵਰਤੋਂ ਕਰਦੇ ਨੇ, ਸੰਕੋਚ ਦੇ ਨਾਲ, ਸੰਤੋਖ ਦੇ ਨਾਲ। ਹੁਣ ਕਹਿੰਦੇ ਆ ਕਿ ਉਨ੍ਹਾਂ ਦੇ ਹਾਲਾਤ ਤਾਂ ਇਹ ਹੋ ਗਏ ਨੇ ਜਿਨ੍ਹਾਂ ਨੇ ਸੇਵਾ ਕੀਤੀ ਆ ਸੰਤੋਖ ਦੇ ਨਾਲ, ਉਨ੍ਹਾਂ ਦੇ ਨਾਮ ਜਪਿਆ, ਉਨ੍ਹਾਂ ਦੇ ਹਾਲਾਤ ਇਹ ਹੋ ਗਏ ਨੇ, ਉਹ ਇਸ ਤਰ੍ਹਾਂ ਕਰਦੇ ਨੇ। ਪਰ ਕਹਿੰਦੇ ਤੂੰ ਬਖਸ਼ੀਸੀ ਅਗਲਾ, ਨਿਤ ਦੇਵੇ ਚੜੇ ਸਵਾਇਆ। ਕਹਿੰਦੇ ਜੇ ਉਹ ਸੇਵਾ ਕਰ ਰਹੇ ਨੇ ਤਾਂ ਸੇਵਾ ਕਿਹਦੀ ਕਰ ਰਹੇ ਨੇ, ਉਹ ਅਕਾਲ ਪੁਰਖ ਤੇਰੀ ਕਰ ਰਹੇ ਨੇ, ਤੂੰ ਕਿਹੜੇ ਮੋਹਰਿਓਂ ਘੱਟ ਹੈ, ਤੂੰ ਵੀ ਤਾਂ ਤੂੰ ਉਹ ਤੋਂ ਉਨ੍ਹਾਂ ਤੋਂ ਵੀ ਵੱਡਾ ਆ, ਤੂੰ ਉਨ੍ਹਾਂ ਨੂੰ ਜੋ ਉਨ੍ਹਾਂ ਦੀਆਂ ਲੋੜਾਂ ਨੇ ਉਹ ਵਧਾ ਚੜਾ ਕੇ ਸਵਾਇਆ ਕਰਕੇ, ਮਤਲਬ ਇਹ ਹੁੰਦਾ
ਅਗਲਾ ਤੋਂ ਭਾਵ ਵਧਾਉਣਾ ਚੜਾਉਣਾ ਹੋਏਗਾ ਨਾ, ਫਰੀਦਾ ਇੱਕ ਨਾ ਆਟਾ, ਅਗਲਾ ਇੱਕ ਨਾ ਹੀ ਲੋਨ।
ਹਾਂਜੀ, ਨਹੀਂ
ਭਾਵ ਮੇਰੇ ਖਿਆਲ
ਨਹੀਂ ਨਹੀਂ ਇੱਥੇ ਮਤਲਬ ਤੂੰ ਬਖਸ਼ੀਸ਼ੀ ਅਗਲਾ, ਮਤਲਬ ਇੱਕ ਸੰਤੋਖੀ ਆ, ਦੋ ਹੁਣ ਪਾਤਰ ਚੱਲ ਰਹੇ ਨੇ, ਇੱਕ ਸੰਤੋਖੀ ਚੱਲ ਰਿਹਾ, ਇੱਕ ਭਗਤ ਚੱਲ ਰਿਹਾ, ਤੇ ਇੱਕ ਮੂਹਰੇ ਅਕਾਲ ਪੁਰਖ ਜਿਹਦੀ ਉਹ ਸੇਵਾ ਕਰ ਰਹੇ ਨੇ।
ਅੱਛਾ ਅੱਛਾ,
ਕਹਿੰਦੇ ਨੇ ਕਿ ਇੱਕ ਤਾਂ ਸੰਤੋਖੀ ਆ, ਉਹ ਏਦਾਂ ਦੇ ਕਰਮ ਕਮਾ ਰਿਹਾ, ਧਰਮ ਕਮਾ ਰਿਹਾ, ਨਾਮ ਜਪ ਰਿਹਾ, ਉਹ ਆਪਣੇ ਆਪ ਨੂੰ ਸੰਤੋਖ। ਕਹਿੰਦੇ ਤੂੰ ਕਿਹੜੇ ਮੂਹਰਿਓਂ ਘੱਟ ਹੈ, ਫਿਰ ਤੂੰ ਬਖਸ਼ੀਸ਼ੀ ਅਗਲਾ, ਤੂੰ ਵੀ ਤਾਂ ਫਿਰ ਜਿਹੜੀਆਂ ਨਿਤ ਦੇਵੇ ਚੜੇ ਸਵਾਇਆ ਉਨ੍ਹਾਂ ਪੁਰਖਾਂ ਨੂੰ ਜਿਹੜੀ ਤੇਰੀ ਸੇਵਾ ਕਰ ਰਹੇ ਨੇ, ਤਾਂ ਤੂੰ ਉਨ੍ਹਾਂ ਨੂੰ ਨਿਤ ਜਿਹੜਾ ਤੂੰ ਦੇਣਾ ਦਿੰਨਾ ਆ ਆਪਣੇ ਨਾਮ ਦਾ, ਆਪਣੇ ਆਨੰਦ ਦਾ, ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦਾ। ਨਿਤ ਦੇਵੇ ਚੜੇ ਸਵਾਇਆ ਦਾ ਮਤਲਬ ਇਹ ਹੁੰਦਾ ਸਵਾ ਗੁਣ, ਮਤਲਬ ਸਵਾ ਸਵਾ ਕਰਕੇ, ਜੇ ਉਨ੍ਹਾਂ ਨੂੰ ਇੱਕ ਕਿਲੋ ਦੀ ਲੋੜ ਹੈ ਤਾਂ ਤੁਸੀਂ ਸਵਾ ਕਿਲੋ ਦਿੰਨਾ, ਉਹਨੂੰ ਪਾਈਆ ਵੱਧ ਦਿੰਨਾ ਆ, ਸਵਾ ਗੁਣ ਦਿੰਨਾ ਆ। ਸੋ ਇਸ ਤਰ੍ਹਾਂ ਜਿਹੜੇ ਅਸੀਂ ਕਈ ਵਾਰੀ ਕਹਿ ਦਿੰਦੇ ਨਾ ਸ਼ਲੋਕ ਚੱਲਦੇ ਨੇ ਸੰਸਕ੍ਰਿਤ ਵਿਚ, ਉਹਨਾਂ ਦੇ ਅਖੀਰ ਦੇ ਵਿਚ ਕਹਿੰਦੇ ਨੇ ਸਵਾਹਾ, ਕਿ ਸ਼ਲੋਕ ਪੜ੍ਹਦੇ ਨੇ ਪੰਡਿਤ, ਉਨ੍ਹਾਂ ਦੇ ਮਗਰ ਪੰਡਿਤ ਕਹਿੰਦੇ ਨੇ ਸਵਾਹਾ, ਉਹਦਾ ਅਰਥ ਜਿਹੜਾ ਆ ਸਿੱਧੀ ਸਿੱਧੀ ਭਾਸ਼ਾ ਦੇ ਵਿਚ ਇਹੀ ਨਿਕਲਦਾ ਵੀ ਜੋ ਤੂੰ ਕਿਹਾ ਆ ਹੁਣ ਸ਼ਲੋਕ ਪੜਿਆ ਆ ਉਹ ਸਵਾ ਗੁਣਾ ਹੋ ਜਾਵੇ, ਜੈ ਉਹ ਸਵਾ ਗੁਣਾ ਹੋ ਜਾਵੇ, ਮੈਂ ਇਹਦੇ ਨਾਲ ਸਵਾ ਗੁਣਾ ਸਹਿਮਤ ਆ, ਜਿੰਨਾ ਤੂੰ ਕਹਿ ਲੈ ਉਹਦੇ ਨਾਲ ਵੀ ਮੈਂ ਜ਼ਿਆਦਾ ਸਹਿਮਤ ਹੋ ਗਿਆ ਤੇਰੇ ਨਾਲ। ਸੋ ਇਸੇ ਕਰਕੇ ਵੀ ਤੂੰ ਕਿਹੜੇ ਮੂਹਰਿਓਂ ਘੱਟ ਹੈ, जे तेरे सेवक तेरी सेवा करदे ने तू कड़े घट है तू भी तां उहनां नूं जे उहनां नूं 1 किलो दी लोड़ है तू सवा किलो दिना सवा गुणा दिना ज्यादा सो इस पंक्ति बड़ी मतलब डूंगी ते बड़ी आनंदमयी ए पंक्तियां ने वड्याई वड्डा पाया सो ओ संतोखी जेड़े ने तेरी वड्याई करदे ने तेरा नाम जपदे ने तैनूं ध्यानदे ने ते तू वड्डा आ ते तेरे दे विच इक मिक हो जांदे ने वड्याई दे नाल जेड़ा आ ओह वड्डा अकाल पुरख वड्डा आ ते ओहदी वड्याई दे नाल ही ओह पाया जांदा ओहदी सिफत ओहदी ओहदा ध्यान करना पैंदा सो दलजीत सिंह जी इत्थे जिहड़ी इह वड्याई वड्डा पाया इह अगलियां जिहड़ियां पौड़ियां आ अगली जिहड़ी पौड़ी आ अगले शलोक ने इह उहनां दी भूमिका वी आ कि अगले शलोक दे पौड़ी दे विच पता लगेगा कि वड्डे दी वड्याई की आ
बिल्कुल
ओहदे वड्डेपण दे जिकर होया अगलियां पौड़ियां दे विच ओह अगली पौड़ी दे विच अगले प्रोग्राम दे विच असी गल्लबात करांगे सो दलजीत सिंह जी मैं इत्थे इह कहना चाहना कि अगर कोई गलती हो गई कई वारी अखर इधर उधर हो जांदा गलत कहा जांदा आ तां कोई सिद्धांत भी गलत कह हो सकदे आ असीं भी होमे दे विच ही विचर रहे आ तां माफी दे हकदार आ जिन्नी क सानूं गुरु साहिब ने सोझी बख्शी आ जिन्नी क साडी मत है उस हिसाब दे नाल असीं इह गल्लबात करन दी कोशिश कर रहे इस दा मूल मंतव इही है कि साडे जिहड़े स्रोते ने जिहड़ा भी इस ऑडियो नूं इस वेले सुन रहा है उस नूं इही बेनती करनी आ कि गुरु ग्रंथ साहिब शुद्ध पंजाबी दे विच ठेठ पंजाबी दे विच उचारण कीता होया है बाणी सानू किसे बहुते विचोले दी लोड़ नहीं आप गुरबाणी पढ़नी शुरू करिए तां कि असीं सिद्धा संबंध गुरु दे नाल बना सकीए
जी बिल्कुल तुसी सही फरमाया गुरु साहिब ने इस पौड़ी विच सानू संतोखी होण दी विचार दित्ती है सो किरत कर्म दी गल कीती है जिवें आपां अगे भी इस गल नूं विचारदे हुंदे आ सर्व धर्म है श्रेष्ठ धर्म हर को नाम जप निर्मल कर्म यह दो गल्लां जे आपां सिख लईए ना जिंदगी च अमन दी भई चंगे काम करने ते परमात्मा दा नाम जपना बड़ी सौखी लैंग्वेज आ बड़ी सौखी भाषा है ते गुरु साहिब सतियां मन संतोख उपजे देने कै विचार पर साडे वर्गे दे मंगे सहसा गुणा धोभ करे संसार अहीं थोड़ा जिहा दे के कहिंदे आ साडी नाल सोभा भी होवे सानू सौ गुणा भी मिले बस आ गल त्यागन दी अज दी पौड़ी दा मूल मंतव है अमनदीप समां भी मेरे ख्याल समाप्त हो रहा है सो अज दी विचार कथा विचार इथे समाप्ति करदे आ ते श्रोतियां नूं भी इह बेनती करदे आ कि अज दी कथा विचार उहनां भी आनंद माणिया होएगा जिवें सानू असी आनंद माणदे आ ते इह मेरा विश्वास भी आ तो फिर जिवें तुसीं कहा है कि प्रोग्राम दी पेशकारी च गुरबाणी पढ़दे आं उचारण करदे आं जां गुरबाणी कथा विचार करदे आं कई अल्फाज अचनचेत मूं गलत भी निकल सकदे ने सो माफी दे जाचकां ते ओह सरोते भी अपनी कीमती राय सुझा सानू लिख के भेजण सानू अपना धनवादी बनाउण सो अमनदीप आओ इजाजत लैने आं ते अगले प्रोग्राम तक फिर मिलांगे सतगुरु कृपा कर संगतां दा जेडे स्रोते सानू सुन रहे ने उन्हां सारिआं दा सारे कायनात दा ए दिन जेड़ा शुभ गुजरे वाहेगुरु
जी का खालसा वाहेगुरु जी
वाहेगुरु जी की फतेह
अमृत वेले दी तार मनुखता दे अर्थ कहंदी बाणी
तू प्रभ दाता दान मत
हर शब्द देवे जदों जिंदगी नू आसरा फिर शुरुआत होवे सुहावनी रोजाना प्रोग्राम गावो सच्ची बाणी ऑस्ट्रेलियन समय मुताबक 6 बजे सवेरे दलजीत सिंह होना दे नाल हरमन रेडियो ऑस्ट्रेलिया दे संग
सतनाम शिवा है गुरु।